दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुनद्वादस गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पाच एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे थे। इतिहास इथों तक पहुंचा है ग्रंथाकार भाई संतोख सिंह जी दस रहे ने कि बादशाह ते दक्षण दे विच गया होया सी अपने बहुते राज्यां दे विच औरंगजेब बादशाह ने बहुते सारे सूबे थापन किते हुए सन इस करके औरंगजेब दी गैर हाजरी दे विच जेड़े उहदे बनाए हुए सूबे ने ओही राज दे सारे कम्मां कारां नूं सांभदे सन। कल इथों तक कथा पहुंची सी अज इथों अगे मैं प्रारंभ करदा। एक मिया खानी उमराव ताहे रह संग बाहनी अदक जाहे। कवि संतोख सिंह जी लिखते ने कि मिया खान नां दा एक बहुत वड्डा उमराव सी जड़ा के बादशाह ने बनाया हुआ सी उस मिया खान दे नाल बहुत सारी वड्डी फौज रहिंदी सी। इस मिया खान दा जिक्र सतगुरु गोविंद सिंह सच्चे पातशाह जी ने दसम ग्रंथ दे विच भी कीता होया। सतगुरु गोविंद सिंह सच्चे पातशाह जी विचित्र नाटक दे विच इस तरह लिखदे ने। सतगुरु जी लिखदे ने मिया खान जम्मू कह आयो। मिया खान दा जिक्र सतगुरु गोविंद सिंह जी ने कीता। मेरा सिर्फ कहण तो पावे कि मिया खान नां दा एक बहुत वड्डा जरनैल सी बादशाह औरंगजेब दा उस दे नाल बहुत वड्डी फौज रिहा करदी सी। एक अलफ खान ते संग वीर पश्चात चले जेह सुपट पीर। एक होर उमराव दा नाम सी अलफ खान ए भी बहुत वड्डा पराक्रमी सूरमा सी इस दे नाल भी बहुत सारी सूरमे दी भीड़ रिहा करदी सी। तेह साथ हुकम मिया खां बखान तुम जाहे अबे सैलान थान। जेड़ा सी मिया खान ओ अल्फ खान तो वड्डा सी इस करके मिया खान ने हुक्म कीता है तुम जाहे अबे सैलान थान। पाव के अल्फ खान नूं कहिंदा कि तू पहाड़ी रियासतां दे विच पहुंचना। निप जो कटोचिया अर गुलेर जसवाल याद जेतक बडेर। उसने आख्या के राजा कटोचिया इस तो इलावा गुलेरिया रियासत दा मालक जसवाल इस तरह दे जिन्ने भी पहाड़ी वड्डे वड्डे राजे ने। सब हुण पास लिहो दर बजाए ਬਡ ਸੰਗ ਬਾਹਨੀ ਤਿੰਨ ਦਬਾਏ। ਅਲਫ ਖਾਨ ਨੂੰ ਆਖਿਆ ਹੈ ਮੀਆਂ ਖਾਨ ਨੇ ਕਿ ਇਹ ਜਿਹੜੇ ਵੱਡੇ ਵੱਡੇ ਪਹਾੜੀ ਰਾਜੇ ਨੇ ਇਹਨਾਂ ਸਾਰਿਆਂ ਤੋਂ ਮਾਮਲੇ ਦਾ ਤਨ ਇਕੱਠਾ ਕਰਨਾ ਹੈ, ਆਪਣੀ ਬਹੁਤ ਵੱਡੀ ਫੌਜ ਨੂੰ ਨਾਲ ਲੈ ਕੇ ਜਾ ਤੇ ਸਾਰੇ ਰਾਜਿਆਂ ਨੂੰ ਦਬਾ ਕੇ ਉਹਨਾਂ ਤੋਂ ਧਨ ਦੇ ਪ੍ਰਾਪਤੀ ਕਰ। ਸੋਹਣੇ ਅਲਫ ਖਾਨ ਹਰ ਖਿਓ ਸੋਰ ਲੈ ਚਮੂ ਚਲਿਓ ਤਿੰਨ ਸੈਲ ਓਰ। ਇਸ ਤਰ੍ਹਾਂ ਦੀ ਗੱਲ ਨੂੰ ਸੁਣ ਕੇ ਅਲਫ ਖਾਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਪੂਰਾ ਜ਼ੋਰ ਪਾ ਕੇ ਆਪਣੀ ਫੌਜ ਨੂੰ ਨਾਲ ਲੈ ਕੇ ਉਹ ਪਹਾੜਾਂ ਦੇ ਵੱਲ ਚੱਲ ਪਿਆ। ਪਠ ਪ੍ਰਥਮ ਦੂਤ ਸੁਧ ਹਿਤ ਉਤਾਲ ਜਹ ਹੋ ਤੋ ਕਟੋ ਚੀ ਨਿਪ ਕਿਰਪਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਲਫ ਖਾਨ ਨੇ ਆਪਣੇ ਪਹੁੰਚਣ ਤੋਂ ਪਹਿਲਾਂ ਆਪਣੇ ਦੂਤ ਦੇ ਰਾਹੀਂ ਜਿਹੜੀ ਖਬਰ ਸੀ ਆਪਣੇ ਆਉਣ ਦੀ ਉਹ ਕਟੋਚੀਆ ਰਸ ਦੇ ਮਾਲਕ ਰਾਜੇ ਕਿਰਪਾਲ ਨੂੰ ਪਹੁੰਚਾ ਦਿੱਤੀ। ਦਿਓ ਦੰਡ ਦਰਬ ਮਿਲ ਅਗਰ ਆਏ ਸਵਦਾਨ ਹੋ ਨਤ ਰਣ ਮਚਾਏ। ਅਲਫ ਖਾਨ ਨੇ ਕਿਰਪਾਲ ਰਾਜੇ ਦੇ ਵੱਲ ਇਹ ਸੰਦੇਸ਼ਾ ਦੂਤ ਦੇ ਹੱਥ ਭੇਜਿਆ ਕਿ ਤੁਸੀਂ ਖਿਰਾਜ ਦਾ ਜਾਂ ਦੰਡ ਦਾ ਜਿਹੜਾ ਧਨ ਹੈ ਉਸ ਨੂੰ ਅੱਗੋਂ ਹੀ ਆਣ ਕੇ ਦੇ ਦੇਵੋ। ਦੂਤ ਨੇ ਆਖਿਆ ਹੈ ਰਾਜੇ ਕਿਰਪਾਲ ਨੂੰ ਕਿ ਜੇਕਰ ਧਨ ਅਦਾ ਨਹੀਂ ਕਰੋਗੇ ਅਲਫ ਖਾਨ ਨੂੰ ਤੇ ਫਿਰ ਤੁਹਾਨੂੰ ਉਸ ਦੇ ਨਾਲ ਜੰਗ ਲੜਨਾ ਪਵੇਗਾ। ਸੁਣ ਕੇ ਕਿਰਪਾਲ ਨਹੀਂ ਭਾ ਸੁਚੇਤ ਚੜ ਆਏ ਦੁਰਗ ਤੇ ਮਿਲਣ ਹੇਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਿਰਪਾਲ ਰਾਜੇ ਨੂੰ ਇਸ ਤਰ੍ਹਾਂ ਦਾ ਸੰਦੇਸ਼ਾ ਮਿਲਿਆ ਹੈ ਉਹ ਬਹੁਤ ਹੀ ਜ਼ਿਆਦਾ ਡਰ ਗਿਆ, ਇਸ ਕਰਕੇ ਜੰਗ ਲੜਨ ਦੇ ਵਾਸਤੇ ਉਹ ਤਿਆਰ ਨਾ ਹੋਇਆ। ਚੜ ਆਏ ਦੁਰਗ ਤੇ ਮਿਲਣ ਹੇਤ, ਆਪਣੇ ਕਿਲੇ ਤੋਂ ਮਿਲਣ ਦੇ ਵਾਸਤੇ ਕਟੋਚੀਆ ਰਾਜਾ ਆ ਗਿਆ ਅਲਫ ਖਾਨ ਨੂੰ ਮਿਲਣ ਦੇ ਲਈ। ਜਬ ਬਾਰੇ ਉਦੂਣ ਮੈਂ ਅਲਫ ਖਾਨ ਬੜ ਕਰੇ ਸ਼ੋਰ ਤਲਪਤ ਗੁਮਾਨ। ਭਾਵ ਕੇ ਦੂਸਰੇ ਪਾਸੇ ਦੂਣ ਦੇ ਵਿੱਚ ਅਲਫ ਖਾਨ ਪਹੁੰਚ ਗਿਆ ਹੈ। ਇੱਥੇ ਦੂਣ ਤੋਂ ਮੁਰਾਦ ਕਾਂਗੜੇ ਦੇ ਗਿਰਦ ਨੇੜੇ ਤੇੜੇ ਦੇ ਇਲਾਕੇ ਤੋਂ ਹੈ। ਉੱਥੇ ਜਦੋਂ ਅਲਫ ਖਾਨ ਪਹੁੰਚ ਗਿਆ ਕਰੇ ਸ਼ੋਰ ਥਲਪਤੀ ਗੁਮਾਨ। ਇੱਥੇ ਥਲਪਤੀ ਤੋਂ ਜਿਹੜਾ ਭਾਵ ਹੈ ਉਹ ਔਰੰਗਜ਼ੇਬ ਤੋਂ ਲਾਇਆ ਜਾ ਸਕਦਾ ਹੈ। ਭਾਵ ਕਿ ਜਿਹੜਾ ਹਿੰਦ ਦਾ ਪਤੀ ਹੈ, ਜਿਹੜਾ ਹਿੰਦੁਸਤਾਨ ਦਾ ਮਾਲਕ ਹੈ, ਉਸ ਦੇ ਗੁਮਾਨ ਦੇ ਵਿੱਚ ਬੜਾ ਸ਼ੋਰ ਸ਼ਰਾਬਾ ਕੀਤਾ ਉਸ ਅਲਫ ਖਾਨ ਨੇ। ਤਬ ਮਿਲਿਓ ਜਾਏ ਗਿਰ ਪਤ ਕਿਰਪਾਲ ਕੁਛ ਦਈ ਭੇਟ ਬੇਨਤੀ ਸੋ ਨਾਲ। ਉਸ ਵੇਲੇ ਕਿਰਪਾਲ ਕਟੋਚੀਏ ਰਾਜੇ ਨੇ ਜਾ ਕੇ ਮਿਲਾਪ ਕੀਤਾ ਹੈ ਅਲਫ ਖਾਨ ਦੇ ਨਾਲ ਤੇ ਕੁਛ ਭੇਟਾ ਦਿੱਤੀ ਤੇ ਨਾਲੇ ਬੇਨਤੀ ਵੀ ਕੀਤੀ। ਕਰ ਰਾਜਨੀਤ ਕੋ ਫੇਰ ਘੇਰ ਕਹੇ ਅਲਫ ਖਾਨ ਸੋ ਨਿਪਤ ਫੇਰ। ਰਾਜਨੀਤੀ ਦੇ ਫੇਰਾਂ ਘੇਰਾਂ ਨੂੰ ਕਰਕੇ ਫੇਰ ਅਲਫ ਖਾਨ ਨੂੰ ਆਖਿਆ ਉਸ ਰਾਜੇ ਕਿਰਪਾਲ ਨੇ। ਸਭ ਗਿਰਨ ਰਾਜ ਬਾਈ ਸਤਾਰ ਕਹਿਲੂਰ ਪਤੀ ਸਭ ਮੈਂ ਉਦਾਰ। ਕਿਰਪਾਲ ਕਟੋਚੀਆ ਰਾਜਾ ਕਹਿੰਦਾ ਹੈ ਅਲਫ ਖਾਨ ਨੂੰ ਕਿ 22 ਧਾਰਾਵਾਂ ਦੇ ਜਿਹੜੇ ਰਾਜੇ ਨੇ ਉਹ ਇੱਥੇ ਆਸੇ ਪਾਸੇ ਵਸਦੇ ਨੇ ਤੇ ਕਹਿੰਦਾ ਕਿ ਸਾਰਿਆਂ ਤੋਂ ਵੱਡਾ ਜਿਹੜਾ ਰਾਜਾ ਹੈ ਉਹ ਹੈ ਕਹਿਲੂਰ ਰਿਆਸਤ ਦਾ ਮਾਲਕ ਜਿਹਦਾ ਨਾਮ ਹੈ ਭੀਮ ਚੰਦ। ਲਿਓ ਪ੍ਰਥਮ ਤਿਸੀ ਤੇ ਪੁੰਜ ਦਰਬ ਪੁਣ ਦੇਹ ਆਪ ਹੀ ਔਰ ਸਰਬ। ਕਿਰਪਾਲ ਅਲਫ ਖਾਨ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਇੱਕ ਚੰਗੀ ਸਲਾਹ ਦੇਣੀ ਚਾਹਾਂਗਾ। ਕਹਿੰਦਾ ਕਿ ਸਾਰਿਆਂ ਦਾ ਵੱਡਾ ਰਾਜਾ ਭੀਮ ਚੰਦ ਹੈ, ਜੇਕਰ ਤੁਸੀਂ ਭੀਮ ਚੰਦ ਤੋਂ ਪਹਿਲਾਂ ਮਾਮਲੇ ਨੂੰ ਉਗਰਾ ਲਓਗੇ ਤੇ ਫੇਰ ਹੋਰ ਕੋਈ ਵੀ ਰਾਜਾ ਤੁਹਾਡੇ ਅੱਗੇ ਅੜੇਗਾ ਨੀ, ਉਹ ਆਪਣੇ ਆਪ ਹੀ ਤੁਹਾਨੂੰ ਧਨ ਅਦਾ ਕਰੇਗਾ। ਜਬ ਲਗ ਨਾ ਦੇਹੋਗੇ ਭੀਮ ਚੰਦ ਟਰ ਜਾਹ ਸਕਲ ਧਨ ਦੇਣਾ ਬ੍ਰਿੰਦ। ਪਰ ਕਿਰਪਾਲ ਕਟੋਚਿਆ ਰਾਜਾ ਕਹਿੰਦਾ ਕਿ ਜੇਕਰ ਤਲ ਗਿਆ ਧਨ ਦੇਣ ਤੋਂ ਰਾਜਾ ਭੀਮ ਚੰਦ ਭਾਵ ਕੇ ਜੇਕਰ ਭੀਮ ਚੰਦ ਨੇ ਟੈਕਸ ਮਾਮਲਾ ਅਦਾ ਨਾ ਕੀਤਾ ਤੇ ਫਿਰ ਬਾਕੀ ਦੇ ਸਾਰੇ ਜਿਹੜੇ ਪਹਾੜੀ ਰਾਜੇ ਨੇ ਉਹ ਵੀ ਟਲ ਜਾਣਗੇ, ਉਹ ਵੀ ਤੁਹਾਨੂੰ ਧਨ ਨਹੀਂ ਦੇਣਗੇ। ਕਹਿ ਲੂਰ ਪਤੀ ਰਣ ਕਰੈ ਜੋਏ ਹਮ ਅਪਰ ਨਿਪਤ ਤੋਹੇ ਸੰਗ ਹੋਏ। ਨਾਲ ਦੀ ਨਾਲ ਰਾਜੇ ਕਿਰਪਾਲ ਨੇ ਅਲਫ ਖਾਨ ਨੂੰ ਇਹ ਵੀ ਆਸ਼ਵਾਸਨ ਦਵਾਇਆ ਹੈ ਕਿ ਜੇਕਰ ਕਹਿਲੂਰ ਦਾ ਰਾਜਾ ਭਾਵ ਕੇ ਭੀਮ ਚੰਦ ਤੁਹਾਡੇ ਨਾਲ ਜੰਗ ਲੜੇਗਾ ਤੇ ਮੈਂ ਤੁਹਾਨੂੰ ਇਹ ਯਕੀਨ ਦਿੰਦਾ ਹਾਂ, ਭਰੋਸਾ ਦਵਾਉਂਦਾ ਹਾਂ ਕਿ ਮੈਂ ਤੁਹਾਡੀ ਮਦਦ ਜ਼ਰੂਰ ਕਰਾਂਗਾ। ਹੁਣ ਇਹ ਜਿਹੜਾ ਕਿਰਪਾਲ ਕਟੋਚੀਆ ਰਾਜਾ ਹੈ ਇਹ ਬਹੁਤ ਹੀ ਮਾੜੀ ਨੀਤ ਦਾ ਮਾਲਕ ਹੈ, ਇਹ ਚੁਫੇਰਗੜੀਆ ਆਦਮੀ ਹੈ। ਜਦੋਂ ਪਿੱਛੇ ਵੀ ਇਸ ਦਾ ਜ਼ਿਕਰ ਆਇਆ ਸੀ ਇਹਨੇ ਇਸੇ ਤਰ੍ਹਾਂ ਦੀਆਂ ਚਾਲਾਂ ਹੀ ਚੱਲੀਆਂ ਸਨ। ਜਦੋਂ ਪਿੱਛੇ ਇਸ ਦਾ ਜ਼ਿਕਰ ਆਇਆ ਸੀ ਤੇ ਜਦੋਂ ਭੀਮ ਚੰਦ ਦਾ ਤੇ ਸਤਿਗੁਰਾਂ ਦਾ ਵੈਰ ਵਧਣਾ ਸ਼ੁਰੂ ਹੋਇਆ ਉਸ ਵੇਲੇ ਇਹਨੇ ਆਪਣੇ ਦੂਤਾਂ ਨੂੰ ਦੋਵਾਂ ਪਾਸੇ ਹੀ ਕੱਲਿਆ। ਰਾਜੇ ਭੀਮ ਚੰਦ ਦੇ ਵਾਲੇ ਇਸ ਨੇ ਦੂਤ ਦੇ ਹੱਥ ਇਹ ਸੰਦੇਸ਼ਾ ਪਹੁੰਚਾਇਆ ਸੀ ਕਿ ਗੁਰੂ ਨੇ ਬਹੁਤ ਮਾੜਾ ਕੀਤਾ ਹੈ ਕਿ ਤੁਹਾਡੀ ਰਿਆਸਤ ਦੇ ਵਿੱਚ ਬਹਿ ਕੇ ਹੀ ਉਹ ਤੁਹਾਡੀ ਗੱਲ ਮੰਨਣ ਤੋਂ ਇਨਕਾਰ ਕਰ ਰਿਹਾ, ਭਾਵ ਕੇ ਤੁਹਾਨੂੰ ਹੱਥ ਹੀ ਨਹੀਂ ਦੇ ਰਿਹਾ। ਇਸੇ ਤਰੀਕੇ ਦੇ ਨਾਲ ਇਸ ਕਿਰਪਾਲ ਕਟੋਚੀਏ ਰਾਜੇ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵੱਲ ਵੀ ਆਪਣਾ ਇੱਕ ਦੂਤ ਭੇਜਿਆ ਸੀ, ਜਿਸ ਦੂਤ ਨੇ ਰਾਜੇ ਦੇ ਵੱਲੋਂ ਸਤਿਗੁਰਾਂ ਨੂੰ ਇਹ ਆਖਿਆ ਸੀ ਕਿ ਰਾਜਾ ਭੀਮ ਚੰਦ ਬਹੁਤ ਮਾੜਾ ਕਰ ਰਿਹਾ, ਤੁਹਾਡੇ ਚਰਨ ਪਾਕ ਪਏ ਨੇ ਉਹਦੀ ਰਿਆਸਤ ਦੇ ਵਿੱਚ, ਪਰ ਤੁਹਾਡੇ ਚਰਨਾਂ ਦੀ ਮਹਿਮਾ ਨੂੰ ਉਹ ਜਾਣਦਾ ਨਹੀਂ। ਇਸ ਕਰਕੇ ਦੂਤ ਨੇ ਆਖਿਆ ਸੀ ਸਤਿਗੁਰਾਂ ਨੂੰ ਕਿ ਸਾਡਾ ਰਾਜਾ ਕਿਰਪਾਲ ਕਹਿੰਦਾ ਕਿ ਤੁਸੀਂ ਭੀਮ ਚੰਦ ਨੂੰ ਦੰਡ ਦਿਓ, ਉਹਦੇ ਨਾਲ ਜੰਗ ਲੜੋ। ਇਸੇ ਤਰ੍ਹਾਂ ਭੀਮ ਚੰਦ ਨੂੰ ਵੀ ਉਸਨੇ ਇਸੇ ਤਰ੍ਹਾਂ ਦਾ ਸੰਦੇਸ਼ਾ ਕੱਲਿਆ ਸੀ ਕਿ ਗੁਰੂ ਮਾੜਾ ਕਰ ਰਿਹਾ, ਇਸ ਕਰਕੇ ਜੰਗ ਕਰਕੇ ਉਹਨੂੰ ਰਿਆਸਤ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਬਹੁਤ ਜ਼ਿਆਦਾ ਚਾਲਬਾਜ ਰਾਜਾ ਹੈ ਕਿਰਪਾਲ ਕਟੋਚੀ ਹੈ। ਇਸ ਵੇਲੇ ਉਹਨੇ ਆਪਣਾ ਧਨ ਦੇਣਾ ਤੇ ਮੰਨ ਲਿਆ ਹੈ ਅਲਫ ਖਾਨ ਨੂੰ, ਪਰ ਨਾਲ ਦੀ ਨਾਲ ਉਸ ਨੂੰ ਇਹ ਕਹਿ ਰਿਹਾ ਹੈ ਕਿ ਜੇਕਰ ਰਾਜੇ ਭੀਮ ਚੰਦ ਤੋਂ ਪਹਿਲਾਂ ਧਨ ਲੈ ਲਿਆ ਜਾਵੇਗਾ ਤੇ ਫਿਰ ਕੋਈ ਵੀ ਰਾਜਾ ਅੜੇਗਾ ਨਹੀਂ, ਤੇ ਜੇਕਰ ਰਾਜਾ ਦੇਣ ਤੋਂ ਧਨ ਇਨਕਾਰ ਕਰੇਗਾ, ਜੰਗ ਲੜਨ ਦੀ ਚੇਸ਼ਟਾ ਕਰੇਗਾ, ਇਹ ਵੀ ਆਖਿਆ ਕਿ ਮੈਂ ਫਿਰ ਤੇਰਾ ਸਾਥ ਦਿਆਂਗਾ। ਤੇਹ ਜੀਤ ਜੋਦ ਮੈਂ ਕਰੈ ਜ਼ੇਰ ਤਨ ਲੇਹ ਅਧਿਕ ਲਖ ਦੋਸ਼ ਫੇਰ। ਕਿਰਪਾਲ ਕਟੋਚੀਆ ਕਹਿੰਦਾ ਹੈ ਅਲਫ ਖਾਨ ਨੂੰ ਕਿ ਜੇਕਰ ਭੀਮ ਚੰਦ ਨੇ ਜੰਗ ਲੜਿਆ ਤੇ ਫੇਰ ਰਣਭੂਮੀ ਦੇ ਵਿੱਚ ਯੁੱਧ ਅਸੀਂ ਜਿੱਤ ਲਵਾਂਗੇ, ਉਸ ਨੂੰ ਬਹੁਤ ਹੀ ਜ਼ਿਆਦਾ ਅਧੀਨ ਕਰਕੇ ਤੇ ਫੇਰ ਉਹਦੇ ਤੋਂ ਹੋਰ ਵੀ ਜ਼ਿਆਦਾ ਧਨ ਉਰਾਇਆ ਜਾਵੇਗਾ, ਭਾਵ ਕਿ ਉਹਦੇ ਉੱਤੇ ਦੋਸ਼ ਲਾਇਆ ਜਾਵੇਗਾ ਕਿ ਤੂੰ ਪਹਿਲਾਂ ਆਰਾਮ ਦੇ ਨਾਲ ਧਨ ਨਹੀਂ ਦਿੱਤਾ, ਜੰਗ ਲੜਿਆ ਹੈ, ਇਸ ਕਰਕੇ ਦੁੱਗਣਾ ਧਨ ਉਹਦੇ ਤੋਂ ਵਸੂਲ ਕੀਤਾ ਜਾਏਗਾ। ਮਮ ਕਹਿਓ ਮਾਣੇਮ ਲੇਹੋ ਦਰਬ ਗਿਰਪਤੀ ਮਿਲੈ ਹੈ ਦੰਡ ਸਰਬ। ਕਿਰਪਾਲ ਕਟੋਚੀਆ ਅਲਫ ਖਾਨ ਨੂੰ ਕਹਿੰਦਾ ਕਿ ਮੇਰੀ ਆਖੀ ਹੋਈ ਗੱਲ ਨੂੰ ਤੂੰ ਮੰਨ ਲੈ, ਇਸ ਤਰੀਕੇ ਦੇ ਨਾਲ ਜੇਕਰ ਤੂੰ ਰਾਜੇ ਭੀਮ ਚੰਦ ਤੋਂ ਧਨ ਲਵੇਗਾ ਤੇ ਬਾਕੀ ਦੇ ਸਾਰੇ ਪਹਾੜੀ ਰਾਜੇ ਉਹ ਵੀ ਖਿਰਾਜ ਦਾ ਧਨ ਜ਼ਰੂਰ ਦੇਣਗੇ। ਸੁਣ ਕੇ ਕਿਰਪਾਲ ਤੇ ਅਲਫ ਖਾਨ ਮਾਨੇ ਸੋ ਬੈਨ ਹਿਤ ਆਪਣ ਜਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਿਰਪਾਲ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਅਲਫ ਖਾਨ ਨੇ ਉਹਦੀਆਂ ਗੱਲਾਂ ਨੂੰ ਮੰਨ ਲਿਆ ਆਪਣਾ ਹਿਤੂ ਜਾਣ ਕੇ। ਤਨ ਭੀਮ ਚੰਦ ਤੇ ਪ੍ਰਥਮ ਲੇਉ ਜੇ ਕਰ ਜੰਗ ਲੜ ਮਾਰ ਦੇਉ। ਅਲਫ ਖਾਨ ਕਹਿੰਦਾ ਹੈ ਕਿਰਪਾਲ ਕਟੋਚੀਏ ਨੂੰ ਕਿ ਤੇਰੀ ਗੱਲ ਬਹੁਤ ਵਧੀਆ ਮੈਨੂੰ ਲੱਗੀ ਹੈ, ਸਾਰਿਆਂ ਤੋਂ ਪਹਿਲਾਂ ਮੈਂ ਰਾਜੇ ਭੀਮ ਚੰਦ ਤੋਂ ਹੀ ਧਨ ਲਵਾਂਗਾ, ਜੇਕਰ ਧਨ ਦੇਣ ਤੋਂ ਇਨਕਾਰ ਕਰੇਗਾ ਜੰਗ ਲੜੇਗਾ ਤੇ ਫਿਰ ਮੈਂ ਰਣਭੂਮੀ ਦੇ ਵਿੱਚ ਰਾਜੇ ਭੀਮ ਚੰਦ ਨੂੰ ਮਾਰ ਦਿਆਂਗਾ। ਮਮ ਸੈਣ ਸੰਗ ਯਾਰ ਨਿਪ ਕਿਰਪਾਲ ਅਰ ਮਿਲੇ ਔਰ ਦਲ ਬੇਸਾਲ। ਅਲਫ ਖਾਨ ਕਹਿੰਦਾ ਹੈ ਕਿਰਪਾਲ ਨੂੰ ਕਿ ਮੇਰੇ ਨਾਲ ਬਹੁਤ ਵੱਡੀ ਬਾਦਸ਼ਾਹੀ ਸੈਨਾ ਹੈ, ਇਸ ਤੋਂ ਇਲਾਵਾ ਤੂੰ ਇਹ ਵੀ ਕਹਿ ਰਿਹਾ ਹੈ ਕਿ ਜੇਕਰ ਜੰਗ ਲੜਿਆ ਜਾਵੇਗਾ ਤੇ ਤੂੰ ਮੇਰਾ ਸਾਥ ਦੇਵੇਗਾ, ਇਸ ਕਰਕੇ ਤੇਰੀ ਸੈਨਾ ਤੇ ਮੇਰੀ ਸੈਨਾ ਮਿਲ ਕੇ ਬਹੁਤ ਵੱਡੀ ਫੌਜ ਹੋ ਜਾਏਗੀ। ਸਭ ਕੋ ਦਬਾਏ ਦੈ ਜ਼ੋਰ ਕੋਰ, ਤਨ ਲਿਓ ਅਦਕ ਕਰ ਗਿਰਨ ਸ਼ੋਰ। ਅਲਫ ਖਾਨ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਸਾਰੇ ਪਹਾੜੀ ਰਾਜਿਆਂ ਨੂੰ ਦਬਾ ਕੇ ਉਹਨਾਂ ਦੇ ਉੱਤੇ ਆਪਣਾ ਬਹੁਤ ਜ਼ਿਆਦਾ ਜ਼ੋਰ ਪਾ ਕੇ ਫਿਰ ਮੈਂ ਬਹੁਤ ਸਾਰੇ ਧਨ ਦੇ ਉਗਰਾਹੀ ਕਰਾਂਗਾ। ਤਵੇ ਅਲਫ ਖਾਨ ਕੋ ਲੇ ਕਿਰਪਾਲ, ਵਿੱਚ ਬਰੇ ਹੋਇਆ ਸੈਲਨ ਬੇਸਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਕਿਰਪਾਲ ਰਾਜੇ ਨੇ ਅਲਫ ਖਾਨ ਨੂੰ ਆਪਣੇ ਨਾਲ ਲਿਆ ਹੈ ਤੇ ਪਹਾੜਾਂ ਦੇ ਵਿੱਚ ਪਹੁੰਚ ਗਏ। ਨਾ ਦੌਣ ਆਏ ਕਰ ਸਿਵਰ ਕੀਨ, ਸਵਦਾਨ ਹੋਏ ਰਣ ਸਾਜ ਲੀਨ। ਉਸ ਵੇਲੇ ਇਨ੍ਹਾਂ ਨੇ ਨਦੌਣ ਨਾਂ ਦੀ ਜਗ੍ਹਾ ਤੇ ਆਣ ਕੇ ਆਪਣਾ ਡੇਰਾ ਲਾਇਆ ਹੈ। ਕਾਂਗੜੇ ਦੇ ਜ਼ਿਲ੍ਹੇ ਹਮੀਦਪੁਰ ਦੀ ਤਹਿਸੀਲ ਥਾਣਾ ਜਵਾਲਾ ਜੀ ਦੇ ਵਿੱਚ ਕਟੋਚ ਰਾਜਪੂਤਾਂ ਦੀ ਪੁਰਾਣੀ ਰਾਜਧਾਨੀ ਜੋ ਕਾਂਗੜੇ ਤੋਂ ਦੱਖਣ ਪੂਰਬ ਦੇ ਵੱਲ 20 ਮੀਲ ਹੈ, ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਹੈ, ਇਸ ਨੂੰ ਆਖਿਆ ਜਾਂਦਾ ਹੈ ਨਦੌਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਦੌਣ ਦੇ ਇਲਾਕੇ ਦੇ ਵਿੱਚ ਇਨ੍ਹਾਂ ਨੇ ਆਪਣਾ ਡੇਰਾ ਲਾਇਆ ਹੈ ਤੇ ਰਣ ਕਰਨ ਦੇ ਵਾਸਤੇ ਸਾਵਧਾਨ ਹੋਏ, ਭਾਵ ਕਿ ਪਹਿਲਾਂ ਤੇ ਸਹਿਮਤੀ ਦੇ ਨਾਲ ਧਨ ਦੀ ਮੰਗ ਕੀਤੀ ਜਾਵੇਗੀ, ਪਰ ਰਣ ਲੜਨ ਦੇ ਵਾਸਤੇ ਵੀ ਇਨ੍ਹਾਂ ਨੇ ਤਿਆਰੀ ਕਰ ਲਈ ਹੈ ਕਿ ਹੋ ਸਕਦਾ ਕਿ ਰਾਜਾ ਭੀਮ ਚੰਦ ਇਨਕਾਰ ਕਰੇ ਤੇ ਫੇਰ ਜੰਗ ਲੜਨਾ ਪਵੇਗਾ। ਪੱਠ ਦਇਓ ਦੂਤ ਟਿਗ ਭੀਮ ਚੰਦ, ਦੈ ਦਰਮਿਆਨ ਮਿਲ ਹੱਥ ਬੰਦ। ਉਸ ਜਗ੍ਹਾ ਤੇ ਆਪਣਾ ਟਿਕਾਣਾ ਲਾ ਕੇ ਅਲਫ ਖਾਨ ਨੇ ਫੇਰ ਆਪਣੇ ਦੂਤ ਨੂੰ ਭੇਜਿਆ ਹੈ ਰਾਜੇ ਭੀਮ ਚੰਦ ਦੇ ਕੋਲ। ਰਾਜੇ ਭੀਮ ਚੰਦ ਨੂੰ ਜਾ ਕੇ ਦੂਤ ਨੇ ਸੰਦੇਸ਼ਾ ਦਿੱਤਾ ਹੈ, ਦੈ ਦਰਮਿਆਨ ਮਿਲ ਹੱਥ ਬੰਦ, ਭਾਵ ਕੇ ਆਖਿਆ ਹੈ ਅਲਫ ਖਾਨ ਨੇ ਕਿ ਤੂੰ ਜਿਹੜਾ ਮਾਮਲੇ ਦਾ ਤਨ ਹੈ ਉਹ ਆਣ ਕੇ ਹੱਥ ਜੋੜ ਕੇ ਅਲਫ ਖਾਨ ਨੂੰ ਅਦਾ ਕਰ। ਨਤ ਦੇਸ਼ ਤੋਰ ਮੈਂ ਪਾਉ ਰੋਰ, ਸਭ ਲੂਟ ਲਿਓ ਫਿਰ ਠੌਰ ਠੌਰ। ਦੂਤ ਨੇ ਵੀ ਆਖਿਆ ਕਿ ਅਲਫ ਖਾਨ ਕਹਿੰਦਾ ਹੈ ਕਿ ਜੇਕਰ ਤੂੰ ਧਨ ਆਣ ਕੇ ਨਹੀਂ ਦੇਵੇਗਾ ਤੇ ਫਿਰ ਤੇਰੇ ਸਾਰੇ ਦੇਸ਼ ਦੇ ਵਿੱਚ ਮੈਂ ਬਹੁਤ ਜ਼ਿਆਦਾ ਰੌਲਾ ਮਚਾ ਦਿਆਂਗਾ, ਮੈਂ ਲੁੱਟ ਮਾਰ ਕਰਾਂਗਾ ਤੇ ਰਣਭੂਮੀ ਦੇ ਵਿੱਚ ਤੈਨੂੰ ਮਾਰ ਕੇ ਤੇਰੀ ਰਿਆਸਤ ਦੇ ਵਿੱਚੋਂ ਧਨ ਇਕੱਠਾ ਕਰਾਂਗਾ। ਜਬ ਗਯੋ ਦੂਤ ਸਗਰੀ ਸੁਨਾਏ, ਮਿਲ ਗੋ ਕਿਰਪਾਲ ਨਿਜ ਹਿਤ ਬਨਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਤ ਨੇ ਆਣ ਕੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਨੇ ਕਿ ਤੂੰ ਅਲਫ ਖਾਨ ਨੂੰ ਧਨ ਅਦਾ ਕਰ, ਜੇ ਨਾ ਅਦਾ ਕਰੇਗਾ ਤੇ ਫਿਰ ਤੈਨੂੰ ਉਹਦੇ ਨਾਲ ਜੰਗ ਲੜਨਾ ਪਵੇਗਾ। ਇਸ ਤੋਂ ਇਲਾਵਾ ਦੂਤ ਨੇ ਇਹ ਵੀ ਆਖਿਆ ਮਿਲ ਗੋ ਕਿਰਪਾਲ ਨਿਜ ਹਿਤ ਬਨਾਏ, ਭਾਵ ਕੇ ਮਿਲ ਗਿਆ ਹੈ ਕਿਰਪਾਲ ਰਾਜਾ ਅਲਫ ਖਾਨ ਦੇ ਨਾਲ। ਇਹ ਵੀ ਸੂਚਨਾ ਦਿੱਤੀ ਹੈ ਦੂਤ ਨੇ ਰਾਜੇ ਭੀਮ ਚੰਦ ਨੂੰ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਤਿੰਨ ਸਾਲ ਦੇ ਟਕੇ ਸਨ ਬਾਦਸ਼ਾਹੀ, ਨਾ ਪਹਾੜੀਆਂ ਦਿੱਲੀ ਪੁਚਾਏ ਹੈ ਸਨ। ਬਾਦਸ਼ਾਹ ਔਰੰਗੇ ਨੇ ਖਾ ਗੁੱਸਾ, ਸਖਤ ਦਿੱਲੀਓ ਹੁਕਮ ਚੜਾਏ ਹੈ ਸਨ। ਮੀਏ ਖਾਨ ਤਾਈ ਫੌਜਦਾਰ ਕੀਤਾ, ਅਫਸਰ ਹੋਰ ਭੀ ਨਾਲ ਚਲਾਏ ਹੈ ਸਨ। ਨਾਲੇ ਲਿਖਿਆ ਹੁਕਮ ਦਲੇਰ ਖਾਂ ਤੇ, ਦੇ ਕੇ ਧਮਕੀਆਂ ਸਖਤ ਧਮਕਾਏ ਹੈ ਸਨ। 1746 ਮਾਹ ਕਤੇ ਫੌਜਦਾਰੇ ਦਿੱਲੀਓ ਤਾਏ ਹੈ ਸਨ। ਮੀਆਂ ਖਾਂ ਤਾਂ ਰਾਮਿਓ ਗਿਆ ਖੱਬੇ, ਉਧਰ ਜਾ ਕੇ ਟਕੇ ਯੁਗ ਰਾਹੇ ਹੈ ਸਨ। ਅਲਫ ਖਾਂ ਭਤੀਜੇ ਨੂੰ ਇਸ ਪਾਸੇ ਗਿਆ ਟੋਰ ਤੇ ਭੇਦ ਸਮਝਾਏ ਹੈ ਸਨ। ਉਸ ਆਉਂਦਿਆਂ ਕਾਂਗੜਾ ਘੇਰ ਲਿਆ ਰਾਜੇ ਹੋਰ ਪੀ ਸੁਣ ਕਬਰ ਆਏ ਹੈਸਣ ਬਿਜੜ ਵਾਲੀਏ ਨਾਲ ਕਟੋਚੀਏ ਰਲ ਦੋਹਾਂ ਹੋਰ ਹੀ ਜਾਲ ਫਲਾਏ ਹੈਸਣ ਦੇ ਅੱਧ ਪਚੱਦ ਤੇ ਗਲੋਂ ਲਾਇਆ ਹੋਰ ਖੋਲ ਕੇ ਭੇਦ ਜਤਾਏ ਹੈਸਣ ਪਹਿਲਾਂ ਟਕੇ ਲੈ ਤੂੰ ਭੀਮ ਚੰਦ ਪਾਸੋਂ ਲਾ ਜਾਲ ਉਹਦੇ ਗਲ ਪਾਏ ਹੈਸਣ ਉਹ ਤਾਰੇ ਤਾਂ ਸਭੇ ਹੀ ਤਰੇ ਜਾਣੋ ਫੂਕਾਂ ਮਾਰ ਕੇ ਖਾਣ ਫੁਲਾਏ ਹੈਸਣ ਅਲਫ ਖਾਂ ਭੂਏ ਹੋ ਕੇ ਚੜ ਪਿਆ ਆਣ ਦੌਣ ਗਿਰਦੇ ਡੇਰੇ ਲਾਏ ਹੈਸਣ ਤਿੰਨ ਸਾਲ ਦੇ ਟਕੇ ਪੁਚਾ ਦੇ ਤੂੰ ਭੀਮ ਚੰਦ ਨੂੰ ਹੁਕਮ ਸੁਣਾਏ ਹੈਸਣ ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਿਹੜਾ ਮੀਆਂ ਖਾਨ ਸੀ ਉਸ ਦਾ ਭਤੀਜਾ ਸੀ ਅਲਫ ਖਾਨ ਜਿਹਨੂੰ ਕਿ ਇਸ ਪਾਸੇ ਉਸ ਨੇ ਭੇਜਿਆ ਹੈ ਅਲਫ ਖਾਨ ਦੇ ਨਾਲ ਕਿਰਪਾਲ ਕਟੋਚੀਏ ਰਾਜੇ ਨੇ ਮੇਲ ਕੀਤਾ ਤੇ ਉਸ ਨੇ ਸਲਾਹ ਦਿੱਤੀ ਹੈ ਕਿ ਪਹਿਲਾਂ ਰਾਜੇ ਭੀਮ ਚੰਦ ਤੋਂ ਧਨ ਦੀ ਉਗਰਾਹੀ ਕਰ ਫਿਰ ਸਾਰੇ ਆਪਣੇ ਆਪ ਹੀ ਧਨ ਦੇ ਦੇਣਗੇ ਇਸ ਵੇਲੇ ਫਿਰ ਨਦੌਣ ਦੇ ਵਿੱਚ ਆਣ ਕੇ ਜਿਹੜਾ ਡੇਰਾ ਹੈ ਉਹ ਲਾਇਆ ਹੈ ਅਲਫ ਖਾਨ ਨੇ ਹੁਕਮ ਭੇਜਿਆ ਹੈ ਰਾਜੇ ਭੀਮ ਚੰਦ ਦੇ ਵੱਲ ਕਿ ਤੂੰ ਜਾ ਕੇ ਮਾਇਆ ਅਲਫ ਖਾਨ ਨੂੰ ਅਦਾ ਕਰ ਸੁਣ ਭੀਮ ਚੰਦ ਕਰ ਕ੍ਰੋਧ ਪੂਰ ਲੀਨੇ ਸਕੇਲ ਹਿਤ ਸਮਰ ਸੂਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੂਤ ਦੀਆਂ ਗੱਲਾਂ ਨੂੰ ਸੁਣਿਆ ਰਾਜੇ ਭੀਮ ਚੰਦ ਨੇ ਉਹਨੂੰ ਬਹੁਤ ਹੀ ਜ਼ਿਆਦਾ ਗੁੱਸਾ ਚੜਿਆ ਉਸ ਨੇ ਧਨ ਦੇਣ ਤੋਂ ਇਨਕਾਰ ਕੀਤਾ ਤੇ ਫਿਰ ਲੜਾਈ ਦੇ ਵਾਸਤੇ ਰਾਜੇ ਭੀਮ ਚੰਦ ਨੇ ਆਪਣੇ ਸੈਨਾ ਨੂੰ ਇਕੱਠਾ ਕਰ ਲਿਆ ਗਿਰ ਪਤੀ ਅਪਰਹਿਤਵੰਤ ਜੋਏ ਸਭਿਨ ਹਕਾਰ ਨਿਜ ਨਿਕਟ ਸੋਏ ਰਾਜੇ ਭੀਮ ਚੰਦ ਨੇ ਆਪਣੇ ਨਾਲ ਦੇ ਹੋਰ ਵੀ ਜਿਹੜੇ ਪਹਾੜੀ ਰਾਜੇ ਸਨ ਜਿਹੜੇ ਕਿ ਰਾਜੇ ਭੀਮ ਚੰਦ ਦਾ ਹਿੱਤ ਕਰਦੇ ਸਨ ਉਹਨਾਂ ਨੂੰ ਬੁਲਾ ਲਿਆ ਹੈ ਆਪਣੇ ਕੋਲ ਗਰ ਜੋ ਬਿਲੰਦ ਤਬ ਭੀਮ ਚੰਦ ਨਹੀਂ ਦਿਉ ਪ੍ਰਥਮ ਤਨ ਖਾਣ ਬ੍ਰਿੰਦ ਉਸ ਵੇਲੇ ਗਰਜ ਕੇ ਜ਼ੋਰ ਦੇ ਨਾਲ ਰਾਜੇ ਭੀਮ ਚੰਦ ਨੇ ਸਾਰਿਆਂ ਨੂੰ ਸੁਣਾ ਕੇ ਆਖਿਆ ਕਹਿੰਦਾ ਨਹੀਂ ਦਿਉ ਪ੍ਰਥਮ ਤਨ ਖਾਣ ਬ੍ਰਿੰਦ ਭਾਵ ਕਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਕਦੇ ਵੀ ਇਹਨਾਂ ਪਠਾਣਾ ਨੂੰ ਇਹਨਾਂ ਤੁਰਕਾਂ ਨੂੰ ਧਨ ਨਹੀਂ ਦੇਵਾਂਗਾ ਲੀਨ ਸਹਕਾਰ ਨਿਜ ਟਿਗ ਵਜ਼ੀਰ ਤਬ ਕਰਿਓ ਮੰਤਰ ਕਿਵ ਹੋਏ ਤੀਰ ਉਸ ਵੇਲੇ ਰਾਜੇ ਭੀਮ ਚੰਦ ਨੇ ਆਪਣੇ ਮੰਤਰੀ ਨੂੰ ਆਪਣੇ ਕੋਲ ਬੁਲਾਇਆ ਹੈ ਮੰਤਰੀ ਨੂੰ ਬੁਲਾ ਕੇ ਰਾਜਾ ਉਹਦੇ ਨਾਲ ਸਲਾਹ ਕਰਦਾ ਕਿਵ ਹੋਏ ਤੀਰ ਹੇ ਤੀਰਜ ਵਾਲੇ ਵਜ਼ੀਰਾ ਸਲਾਹ ਦੇ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਹਮ ਕਰ ਜੋਦ ਤੋ ਨੀਕ ਬਾਤ ਨਹੀਂ ਦਿਉ ਖਾਣ ਕੋ ਦਰਬ ਥਾਤ ਵਜ਼ੀਰ ਨੂੰ ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਕੀਤੀ ਹੋਈ ਹੈ ਕਿ ਯੁੱਧ ਲੜਨਾ ਹੀ ਚੰਗੀ ਗੱਲ ਹੋਵੇਗੀ ਮੈਂ ਇਸ ਤਰੀਕੇ ਦੇ ਨਾਲ ਕਦੇ ਵੀ ਤੁਰਕਾਂ ਨੂੰ ਧਨ ਦੀਆਂ ਥੈਲੀਆਂ ਨਹੀਂ ਦੇਵਾਂਗਾ ਸੁਣ ਕਹਿ ਵਜ਼ੀਰ ਮਮ ਕਹਿਣ ਮਾਨ ਜੇ ਚਾਹੋ ਤਿੰਨੋ ਸੋ ਲੜਨ ਥਾਨ ਰਾਜੇ ਭੀਮ ਚੰਦ ਦੀ ਗੱਲ ਨੂੰ ਸੁਣ ਕੇ ਫਿਰ ਰਾਜੇ ਦਾ ਵਜ਼ੀਰ ਕਹਿੰਦਾ ਹੈ ਕਿ ਰਾਜਾ ਸਾਹਿਬ ਜਿਹੜਾ ਤੁਸੀਂ ਮਨ ਦੇ ਵਿੱਚ ਖਿਆਲ ਕੀਤਾ ਹੈ ਉਹ ਖਿਆਲ ਬਿਲਕੁਲ ਠੀਕ ਹੈ ਪਰ ਕਹਿੰਦਾ ਹੈ ਕਿ ਮੈਂ ਤੁਹਾਨੂੰ ਇੱਕ ਸਲਾਹ ਦੇਣੀ ਚਾਹੁੰਦਾ ਹਾਂ ਜੇਕਰ ਤੁਸੀਂ ਯੁੱਧ ਲੜਨਾ ਹੀ ਚਾਹੁੰਦੇ ਹੋ ਤਾਂ ਸ੍ਰੀ ਗੁਰ ਬਹਾਦਰ ਜਿਨੋ ਮਾਹੇ ਤਿੰਨ ਕੇ ਮਨੇਂਦ ਕੋ ਵੀਰ ਨਾਹੇ ਰਾਜੇ ਭੀਮ ਚੰਦ ਦਾ ਵਜ਼ੀਰ ਰਾਜੇ ਨੂੰ ਕਹਿੰਦਾ ਕਿ ਜੇਕਰ ਅਲਫ ਖਾਨ ਦੀ ਫੌਜ ਦੇ ਨਾਲ ਤੂੰ ਲੜਨਾ ਹੀ ਚਾਹੁੰਦਾ ਤੇ ਤੂੰ ਇਕੱਲਾ ਉਹਨਾਂ ਤੋਂ ਜਿੱਤ ਨਹੀਂ ਸਕਦਾ ਇਸ ਕਰਕੇ ਮੈਂ ਤੁਹਾਨੂੰ ਰਾਜਾ ਸਾਹਿਬ ਇਹ ਸਲਾਹ ਦੇਣਾ ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਬਹਾਦਰ ਨੇ ਜਿਨ੍ਹਾਂ ਦੇ ਵਰਗਾ ਸੂਰਮਾ ਹੋਰ ਕੋਈ ਵੀ ਨਹੀਂ ਤੁਝ ਪਰ ਪ੍ਰਸੰਨ ਹੈ ਸਰਬ ਪਾਂਤ ਗਉ ਸ਼ਰਨ ਸਹਾਇਕ ਲੈ ਹੋ ਜਾਤ। ਵਜ਼ੀਰ ਕਹਿੰਦਾ ਕਿ ਪਹਿਲਾਂ ਤੇ ਬੜਾ ਤੁਹਾਡਾ ਵਿਰੋਧ ਸੀ ਸਤਿਗੁਰਾਂ ਦੇ ਨਾਲ, ਪਰ ਇਸ ਵੇਲੇ ਤੇ ਸਤਿਗੁਰੂ ਜੀ ਤੇਰੇ ਉੱਤੇ ਹਰ ਇੱਕ ਪ੍ਰਕਾਰ ਦੇ ਨਾਲ ਪ੍ਰਸੰਨ ਨੇ, ਭਾਵ ਕੇ ਤੁਹਾਡਾ ਤੇ ਮਿਲਾਪ ਹੁਣ ਹੋ ਚੁੱਕਾ ਹੈ। ਇਸ ਕਰਕੇ ਮੈਂ ਰਾਜਾ ਸਾਹਿਬ ਤੁਹਾਨੂੰ ਇਹ ਸਲਾਹ ਦਿੰਦਾ ਹਾਂ ਕਿ ਜੇਕਰ ਜੰਗ ਲੜਨਾ ਹੈ ਤੇ ਫਿਰ ਗੁਰਾਂ ਦੀ ਚਰਨ ਸਰਨ ਦੇ ਵਿੱਚ ਪੈ ਕੇ ਉਹਨਾਂ ਤੋਂ ਸਹਾਇਤਾ ਦੀ ਮੰਗ ਕਰੋ। ਪੁੰਨ ਪਾਏ ਵਿਜੈ ਨਿਸ਼ਚੇ ਸੁਜਾਨ, ਪ੍ਰਭ ਚਲ ਆਪ ਕਿਰਪਾ ਨਿਦਾਨ। ਕਹਿੰਦਾ ਕਿ ਜੇਕਰ ਸਤਿਗੁਰਾਂ ਦੀ ਸਹਾਇਤਾ ਲਵੇਗਾ ਤੇ ਫੇਰ ਨਿਸ਼ਚਿਤ ਰੂਪ ਦੇ ਵਿੱਚ ਤੇਰੀ ਜਿੱਤ ਹੋਵੇਗੀ, ਕਦੇ ਤੇਰੀ ਹਾਰ ਹੋ ਨਹੀਂ ਸਕਦੀ। ਪ੍ਰਭ ਚਲੇ ਆਪ ਕਿਰਪਾ ਨਿਦਾਨ, ਤੇ ਪ੍ਰਭੂ ਜੀ ਨੂੰ ਜੇਕਰ ਸਤਿਗੁਰਾਂ ਨੂੰ ਅਰਜ ਕਰੇਗਾ ਉਹ ਤੇ ਕਿਰਪਾ ਦੇ ਨਿਦਾਨ ਨੇ, ਉਹ ਤੇਰੀ ਆਖੀ ਹੋਈ ਗੱਲ ਨੂੰ ਪ੍ਰਵਾਨ ਕਰ ਲੈਣਗੇ। ਸੁਣ ਭੀਮ ਚੰਦ ਆਨੰਦ ਪਾਏ, ਲਿਖ ਬਿਨ ਦੀਨ ਮੰਤਰੀ ਪਠਾਏ। ਜਦੋਂ ਰਾਜੇ ਭੀਮ ਚੰਦ ਦੇ ਵਜ਼ੀਰ ਨੇ ਇਸ ਤਰ੍ਹਾਂ ਦੀ ਰਾਜੇ ਨੂੰ ਸਲਾਹ ਦਿੱਤੀ ਹੈ ਤੇ ਰਾਜਾ ਭੀਮ ਚੰਦ ਸਲਾਹ ਨੂੰ ਸੁਣ ਕੇ ਬੜਾ ਖੁਸ਼ ਹੋਇਆ, ਉਸੇ ਵੇਲੇ ਉਹਨੇ ਇੱਕ ਬੇਨਤੀ ਲਿਖੀ ਹੈ ਚਿੱਠੀ ਦੇ ਵਿੱਚ ਤੇ ਮੰਤਰੀ ਨੂੰ ਭੇਜ ਦਿੱਤਾ ਸਤਿਗੁਰਾਂ ਦੇ ਵੱਲ। ਤਤਕਾਲ ਅਨੰਦਪੁਰ ਤਾਏ ਆਏ, ਪ੍ਰਭ ਤੇਰੇ ਸਭਾ ਤਹਿ ਮਿਲਿਓ ਜਾਏ। ਤਤਕਾਲ ਹੀ ਮੰਤਰੀ ਅਨੰਦਪੁਰ ਦੇ ਵਿੱਚ ਪਹੁੰਚ ਗਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸਨ ਉਹਨਾਂ ਨੂੰ ਜਾ ਕੇ ਮਿਲਿਆ। ਕਰ ਬੰਦ ਬੰਦਨਾ ਚਰਨ ਕੀਨ, ਦਿਸ਼ ਭੀਮ ਚੰਦ ਤੇ ਭਾਖ ਦੀਨ। ਰਾਜੇ ਭੀਮ ਚੰਦ ਦੇ ਵਜ਼ੀਰ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਆਣ ਕੇ ਨਮਸਕਾਰ ਕੀਤੀ ਹੈ ਤੇ ਫਿਰ ਰਾਜੇ ਭੀਮ ਚੰਦ ਦੇ ਵੱਲੋਂ ਵੀ ਨਮਸਕਾਰ ਕੀਤੀ। ਮੁਖ ਮੰਦ ਮੰਦ ਮੁਸਕਾਤ ਤੀਰ, ਪ੍ਰਭ ਕਹੇ ਵਾਕ ਜਿਨ ਧੁਨ ਗਵੀਰ। ਵਜ਼ੀਰ ਦੇ ਵੱਲ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੱਠਾ ਮੱਠਾ ਮੁਸਕਰਾਏ ਤੇ ਫਿਰ ਬੜੀ ਧੀਰਤਾ ਦੇ ਨਾਲ ਗੰਭੀਰ ਆਵਾਜ਼ ਦੇ ਨਾਲ ਸਤਿਗੁਰਾਂ ਨੇ ਸਵਾਲ ਕੀਤਾ। ਕਹਿੰਦੇ ਨੇ ਕਹਿ ਲੂਰ ਪਤੀ ਕਹੋ ਕੁਸ਼ਲ ਗਾਤ। ਸਤਿਗੁਰੂ ਜੀ ਮੰਤਰੀ ਨੂੰ ਪੁੱਛਦੇ ਨੇ ਕਿ ਬਿਲਾਸਪੁਰ ਰਿਆਸਤ ਦੇ ਰਾਜੇ ਭੀਮ ਚੰਦ ਦੀ ਸੁੱਖ ਸਾਂਦ ਹੈ। ਆਗਮਨ ਪਾਇਓ ਕਿਮ ਭਨੋ ਬਾਤ, ਭਾਵ ਕੇ ਹੇ ਵਜ਼ੀਰ ਤੇਰਾ ਸਾਡੇ ਕੋਲ ਆਉਣਾ ਕਿਵੇਂ ਹੋਇਆ, ਸਾਰੀ ਗੱਲ ਖੋਲ ਕੇ ਸੁਣਾ। ਸੁਣ ਹੱਥ ਜੋਰ ਬੋਲਿਓ ਵਜ਼ੀਰ, ਉਤਪਾਤ ਉੱਠਿਓ ਇੱਕ ਆਨ ਤੀਰ। ਹੱਥ ਜੋੜ ਕੇ ਵਜ਼ੀਰ ਨੇ ਕਹਿਣਾ ਸ਼ੁਰੂ ਕੀਤਾ ਕਿ ਸੱਚੇ ਪਾਤਸ਼ਾਹ ਰਾਜਾ ਭੀਮ ਚੰਦ ਤੇ ਰਾਜੀ ਖੁਸ਼ੀ ਹੈ, ਭਾਵ ਕੇ ਸੁੱਖ ਸਾਂਦ ਹੈ। ਪਰ ਕਹਿੰਦਾ ਕਿ ਸੱਚੇ ਪਾਤਸ਼ਾਹ ਉਤਪਾਤ ਉੱਠਿਓ ਇੱਕ ਆਨ ਤੀਰ, ਭਾਵ ਇੱਕ ਬਹੁਤ ਹੀ ਵੱਡਾ ਉਪਦਰਵ ਜਿਹੜਾ ਹੈ ਉਹ ਆਣ ਕੇ ਪੈਦਾ ਹੋ ਗਏ। ਮਿਲ ਕੇ ਕਿਰਪਾਲ ਕੇ ਸੰਗ ਖਾਨ, ਦਲ ਕੋ ਸਕੇਲ ਕਰ ਬਲ ਮਹਾਨ। ਵਜ਼ੀਰ ਕਹਿੰਦਾ ਕਿ ਅਲਫ ਖਾਨ ਆਇਆ ਹੋਇਆ ਜਿਹਦੇ ਨਾਲ ਕਿਰਪਾਲ ਕਟੋਚੀਆ ਰਾਜਾ ਵੀ ਮਿਲ ਗਿਆ ਹੈ। ਦਲ ਕੋ ਸਕੇਲ ਕਰ ਬਲ ਮਹਾਨ, ਕਿਰਪਾਲ ਕਟੋਚੀਏ ਨੇ ਤੇ ਅਲਫ ਖਾਨ ਨੇ ਦੋਵਾਂ ਨੇ ਮਿਲ ਕੇ ਬਹੁਤ ਵੱਡੀ ਫੌਜ ਨੂੰ ਇਕੱਤਰ ਕੀਤਾ।
ਕਹਿ ਲੂਰ ਪਤੀ ਟਿਗ ਨਰ ਪਠਾਏ, ਤਨ ਦਿਓ ਨਹੀਂ ਅਵ ਰਣ ਮਚਾਏ।
ਭੀਮ ਚੰਦ ਦਾ ਵਜ਼ੀਰ ਸਤਿਗੁਰਾਂ ਨੂੰ ਕਹਿੰਦਾ ਕਿ ਰਾਜੇ ਭੀਮ ਚੰਦ ਦੇ ਵੱਲ ਸੰਦੇਸ਼ਾ ਆਇਆ ਹੈ ਅਲਫ ਖਾਨ ਦਾ ਕਿ ਜਾਂ ਤੇ ਤੂੰ ਤਨ ਅਦਾ ਕਰ, ਨਹੀਂ ਤੇ ਫਿਰ ਤੈਨੂੰ ਜੰਗ ਲੜਨਾ ਪਵੇਗਾ।
ਸੁਣ ਰਿਸਿਓ ਅਨੀਤ ਲਖ ਕੈ ਮਹਾਨ, ਪਟ ਗਣ ਸਕੇਲ ਕਹਿ ਜੰਗ ਠਾਣ।
ਵਜ਼ੀਰ ਕਹਿੰਦਾ ਕਿ ਰਾਜਾ ਭੀਮ ਚੰਦ ਬਹੁਤ ਹੀ ਜ਼ਿਆਦਾ ਇਸ ਵੇਲੇ ਕ੍ਰੋਧਿਤ ਹੋਇਆ ਹੈ, ਉਸ ਨੇ ਅਨੀਤੀ ਦੀ ਗੱਲ ਜਾਣ ਕੇ ਇਸ ਨੂੰ ਆਪਣੇ ਸੂਰਮਿਆਂ ਨੂੰ ਇਕੱਠਾ ਕੀਤਾ ਤੇ ਉਹ ਅਲਫ ਖਾਨ ਦੇ ਨਾਲ ਜੰਗ ਲੜਨ ਦੀ ਸੋਚ ਧਾਰੀ ਬੈਠਾ।
ਲਖ ਕਹਿ ਅਲੰਬ ਤੁਮ ਕੋ ਵਿਸਾਲ, ਬੜੇ ਓਟ ਮੋਰ ਸਮ ਸਰਬ ਕਾਲ।
ਪਰ ਵਜ਼ੀਰ ਕਹਿੰਦਾ ਕਿ ਤੁਹਾਡਾ ਰਾਜੇ ਭੀਮ ਚੰਦ ਨੇ ਸਾਰਿਆਂ ਤੋਂ ਵੱਡਾ ਆਸਰਾ ਤੱਕਿਆ ਹੋਇਆ। ਬਾਡੇ ਓਟ ਮੋਰ ਮਮ ਸਰਬ ਕਾਲ, ਭਾਵ ਕੇ ਰਾਜਾ ਭੀਮ ਚੰਦ ਕਹਿੰਦਾ ਸਰਬ ਕਾਲ ਪਰਮਾਤਮਾ ਦੇ ਤੁਲ ਮੇਰੀ ਸਤਿਗੁਰੂ ਜੀ ਓਟ ਨੇ ਰਾਜਾ ਇੰਜ ਕਹਿੰਦਾ। ਕਰ ਅਗਰ ਆਪ ਕੋ ਲਰਨ ਚਾਹੇ ਤੁਮਰੇ ਭਰੋਸ ਮਨ ਕਹਿ ਉਮਾਹੇ। ਵਜ਼ੀਰ ਕਹਿੰਦਾ ਕਿ ਤੁਹਾਨੂੰ ਅੱਗੇ ਕਰਕੇ ਉਹ ਲੜਨ ਦੀ ਚਾਹ ਧਾਰਨ ਕਰਦਾ ਹੈ ਕਿਉਂਕਿ ਤੁਹਾਡੇ ਉੱਤੇ ਉਹਦਾ ਬਹੁਤ ਹੀ ਜ਼ਿਆਦਾ ਭਰੋਸਾ ਹੈ। ਉਹਨੇ ਇਹ ਵਿਚਾਰ ਕੀਤਾ ਹੈ ਕਿ ਸਤਿਗੁਰੂ ਜੀ ਮੇਰੇ ਸਾਰਿਆਂ ਤੋਂ ਵੱਡੇ ਸਹਾਇਕ ਨੇ, ਇਸ ਕਰਕੇ ਸਤਿਗੁਰੂ ਜੀ ਮੇਰਾ ਇਸ ਯੁੱਧ ਦੇ ਵਿੱਚ ਸਾਥ ਦੇਣ। ਵਿਸ਼ਵਾਸ ਵਿਜੈ ਕੀ ਤਰਤ ਜੀਤ ਤੁਮਰੇ ਸੋਯੋਜ ਨਿਪ ਸ਼ਰਨ ਨੀਤ। ਵਜ਼ੀਰ ਕਹਿੰਦਾ ਕਿ ਬਹੁਤ ਵੱਡੇ ਵਿਸ਼ਵਾਸ ਨੂੰ ਤੁਹਾਡੇ ਉੱਤੇ ਰਾਜੇ ਭੀਮ ਚੰਦ ਨੇ ਧਾਰਨ ਕੀਤਾ ਹੋਇਆ। ਤੁਮਰੇ ਸੋਯੋਜ ਨਿਪ ਸ਼ਰਨ ਨੀਤ, ਕਿਉਂਕਿ ਤੁਹਾਡੇ ਬਲ ਕਰਕੇ ਨਿਸ਼ਚਾ ਜਿੱਤ ਦਾ ਰਾਜਾ ਰੱਖਦਾ ਹੈ। ਮੁਝ ਦੇਹ ਸੁਜਸ ਆਪਣੋ ਪਛਾਣ ਰਿਪ ਵਰਗ ਹਨੋ ਗਹਿ ਸ਼ਸਤਰ ਪਾਣ। ਵਜ਼ੀਰ ਕਹਿੰਦਾ ਕਿ ਸੱਚੇ ਪਾਤਸ਼ਾਹ ਰਾਜੇ ਨੇ ਆਖਿਆ ਹੈ ਮੈਨੂੰ ਆਪਣਾ ਦਾਸ ਜਾਣ ਕੇ ਜਸ ਦੀ ਪ੍ਰਾਪਤੀ ਦਵਾਓ। ਰਿਪ ਵਰਗ ਹਨੋ ਗਹਿ ਸ਼ਸਤਰ ਪਾਣ, ਭਾਵ ਕਿ ਮੇਰੇ ਵੱਲੋਂ ਤੁਸੀਂ ਮੇਰੇ ਵੈਰੀਆਂ ਦਾ ਲੜ ਕੇ ਨਾਸ ਕਰ ਦਿਓ। ਇੱਕ ਤੁਰਕ ਸੈਣ ਦੁਤੀਏ ਗਰੇਸ਼ ਮਿਲ ਗਏ ਆਪ ਮੈਂ ਦਲ ਵਿਸ਼ੇਸ਼। ਰਾਜਾ ਭੀਮ ਚੰਦ ਕਹਿੰਦਾ ਹੈ ਸੱਚੇ ਪਾਤਸ਼ਾਹ ਇੱਕ ਤੁਰਕਾਂ ਦੀ ਸੈਨਾ ਰਲੀ ਹੈ ਤੇ ਦੂਸਰੀ ਕਿਰਪਾਲ ਕਟੋਚੀਏ ਪਹਾੜੀ ਰਾਜੇ ਦੀ ਸੈਨਾ ਵੀ ਉਸ ਦੇ ਨਾਲ ਮਿਲ ਗਈ ਹੈ, ਇਸ ਕਰਕੇ ਦਲ ਬਹੁਤ ਜ਼ਿਆਦਾ ਵੱਡਾ ਜਮ੍ਹਾਂ ਹੋ ਗਏ। ਮ੍ਰਿਗ ਕੇ ਮਨੇ ਦਰਪ ਬ੍ਰਿੰਦ ਜੇ ਤੁਮ ਹੋ ਮਰਗਿੰਦ ਦੇਖਤ ਪਲੇ। ਵਜ਼ੀਰ ਕਹਿੰਦਾ ਹੈ ਕਿ ਰਾਜੇ ਭੀਮ ਚੰਦ ਨੇ ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਇਹ ਆਖਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸ਼ੇਰ ਦੇ ਵਾਂਗ ਨੇ ਤੇ ਜਿਹੜੇ ਬਾਕੀ ਦੇ ਸਾਰੇ ਵੈਰੀ ਨੇ ਉਹ ਹਿਰਨਾਂ ਦੀ ਡਾਰ ਦੇ ਵਾਂਗ ਨੇ, ਭਾਵ ਕੇ ਸ਼ੇਰ ਸਰੂਪ ਸਤਿਗੁਰਾਂ ਨੂੰ ਦੇਖ ਕੇ ਵੈਰੀਆਂ ਦੀ ਹਿਰਨਾਂ ਰੂਪੀ ਜਿਹੜੀ ਡਾਰ ਹੈ ਉਹ ਦੌੜ ਜਾਏਗੀ। ਗਣ ਸੈਲ ਪਤੀ ਮਮ ਸੰਗ ਔਰ ਬਲ ਕਰੋ ਜਾਏ ਮੈਂ ਜੰਗ ਠੌਰ। ਮੰਤਰੀ ਕਹਿੰਦਾ ਕਿ ਇਸ ਤੋਂ ਇਲਾਵਾ ਰਾਜੇ ਨੇ ਵੀ ਆਖਿਆ ਕਿ ਹੋਰ ਬਹੁਤ ਸਾਰੇ ਪਹਾੜੀ ਰਾਜਿਆਂ ਦੀ ਸੈਨਾ ਵੀ ਮੇਰੇ ਨਾਲ ਹੈ, ਇਸ ਕਰਕੇ ਮੈਂ ਤੁਹਾਡੇ ਭਰੋਸੇ ਦੇ ਉੱਤੇ ਪਹਿਲਾਂ ਜਾ ਕੇ ਜੰਗ ਲੜਾਂਗਾ। ਪਾਵਕ ਸਮਾਨ ਗੁਰ ਪੌਣ ਪਾਏ ਤਤਕਾਲ ਜਾਲ ਹਰ ਜਾਲ ਜਾਏ। ਭਾਵ ਕੇ ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਅੱਗ ਦੇ ਵਾਂਗ ਹਾਂ ਤੇ ਮੈਂ ਭੜਕਾਂਗਾ ਵੈਰੀਆਂ ਦੀ ਸੈਨਾ ਨੂੰ ਸਾੜਨ ਦੇ ਵਾਸਤੇ, ਪਰ ਜੇਕਰ ਸਤਿਗੁਰੂ ਜੀ ਹਵਾ ਦੇ ਸਮਾਨ ਆਣ ਕੇ ਮੈਨੂੰ ਮਿਲ ਜਾਣ ਤੇ ਫਿਰ ਵੈਰੀਆਂ ਸਾਰਿਆਂ ਦਾ ਸਾੜ ਕੇ ਨਾਸ ਕਰ ਦਿੱਤਾ ਜਾਵੇਗਾ। ਭਾਵ ਕੇ ਅੱਗ ਤੇ ਹਰ ਇੱਕ ਚੀਜ਼ ਨੂੰ ਸਾੜ ਦਿੰਦੀ ਹੈ, ਪਰ ਜੇਕਰ ਅੱਗ ਨੂੰ ਹਵਾ ਮਿਲ ਜਾਵੇ ਤੇ ਹਵਾ ਹੋਰ ਵੀ ਜ਼ਿਆਦਾ ਅੱਗ ਨੂੰ ਬਹੁਤਾ ਫੈਲਾ ਦਿੰਦੀ ਹੈ, ਇਸ ਕਰਕੇ ਅੱਗ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ ਹਵਾ ਦੇ ਨਾਲ ਮਿਲ ਕੇ। ਹੁਣ ਰਾਜੇ ਭੀਮ ਚੰਦ ਨੇ ਇਹ ਗੱਲ ਦੂਤ ਦੇ ਰਾਹੀਂ ਭੇਜੀ ਹੈ ਕਿ ਸੱਚੇ ਪਾਤਸ਼ਾਹ ਮੈਂ ਅੱਗ ਦੇ ਵਾਂਗ ਹਾਂ, ਮੈਂ ਆਪਣੇ ਵੈਰੀਆਂ ਨੂੰ ਸਾੜ ਦਿਆਂਗਾ, ਪਰ ਜੇਕਰ ਤੁਸੀਂ ਮੈਨੂੰ ਅੱਗ ਵਰਗੇ ਨੂੰ ਹਵਾ ਰੂਪ ਆਣ ਕੇ ਮਿਲ ਜਾਵੋ ਤੇ ਫਿਰ ਬਹੁਤਿਆਂ ਵੈਰੀਆਂ ਦਾ ਛੇਤੀ ਨਾਸ ਕੀਤਾ ਜਾ ਸਕੇਗਾ। ਤੁਮਾਰੀ ਸਹਾਇ ਬਲ ਲਹਿ ਬਿਸਾਲ ਹੱਥ ਸ਼ਸਤਰ ਸਮੁਖ ਰਿਪ ਪਰ ਚਾਲ। ਮੰਤਰੀ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਹਾਡੀ ਸਹਾਇਤਾ ਨੂੰ ਤੁਹਾਡੇ ਬਲ ਨੂੰ ਉਹ ਲੈਣਾ ਚਾਹੁੰਦਾ। ਸ਼ਸਤਰ ਸਮੁਖ ਰਿਪ ਪਰ ਚਾਲ, ਭਾਵ ਕੇ ਸਾਰੇ ਵੈਰੀ ਭੱਜ ਜਾਣਗੇ ਜਦੋਂ ਤੁਹਾਡਾ ਸਾਥ ਰਾਜੇ ਭੀਮ ਚੰਦ ਨੂੰ ਮਿਲੇਗਾ। ਬਡ ਪ੍ਰਾਤ ਹੋਤ ਹੀ ਸਭ ਬਟੋਰ ਚੜ ਕਰ ਪਿਆਣ ਦਿਖਰਾਏ ਜੋਰ। ਮੰਤਰੀ ਨੇ ਸਤਿਗੁਰਾਂ ਨੂੰ ਇਹ ਵੀ ਆਖਿਆ ਕਿ ਸਵੇਰ ਹੋਣ ਦੇ ਨਾਲ ਹੀ ਸਾਰੀ ਸਾਡੀ ਸੈਨਾ ਇਕੱਠੀ ਹੋਵੇਗੀ ਤੇ ਫਿਰ ਚੜ ਕੇ ਆਪਣੇ ਜੋਰ ਨੂੰ ਜਾ ਕੇ ਦਿਖਾਏਗੀ। ਕਰੁਣਾ ਨਿਦਾਨ ਸੁਣ ਬਿਨਤੀ ਕਾਨ ਨਿ
ਤੇਜ ਸ਼ਰਨ ਪਰਿਓ ਗਿਰ ਪਤ ਪਛਾਣ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮੰਤਰੀ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਜਿਹੜੇ ਸਤਿਗੁਰੂ ਜੀ ਦਇਆ ਦੇ ਖਜ਼ਾਨੇ ਨੇ ਉਹਨਾਂ ਨੇ ਬੇਨਤੀਆਂ ਨੂੰ ਸੁਣਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਰਾਜਾ ਮੇਰੇ ਚਰਨਾਂ ਦੀ ਸ਼ਰਨ ਦੇ ਵਿੱਚ ਡਿੱਗਿਆ। ਹਿਤ ਵਿਜੈ ਦੇਣ ਕੈ ਚਹਿਤ ਜਾਣ, ਪੁਨ ਅਪਰ ਹੇਤ ਕਰ ਬੇ ਭਿਆਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦਾ ਹਿਤ ਜਾਣ ਕੇ ਉਸ ਨੂੰ ਜਿੱਤ ਦਵਾਉਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ, ਪੁਨ ਅਪਰ ਹੇਤ ਕਰ ਬੇ ਭਿਆਨ। ਇਸ ਤੋਂ ਇਲਾਵਾ ਸਤਿਗੁਰੂ ਜੀ ਇੱਕ ਹੋਰ ਵੀ ਹੇਤ ਦੇ ਵਾਸਤੇ, ਇੱਕ ਹੋਰ ਵੀ ਗੱਲ ਦੇ ਵਾਸਤੇ ਜਾਣਾ ਚਾਹੁੰਦੇ ਨੇ।
ਹਮ ਸੰਗ ਸੰਦ ਨਿਪ ਭੀਮ ਚੰਦ, ਜਗ ਬਿਖੈ ਬਿਦਤ ਜਹ ਕਹਿ ਬਿਲੰਦ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਰਾਜੇ ਭੀਮ ਚੰਦ ਦੇ ਨਾਲ ਸਾਡਾ ਮਿਲਾਪ ਹੈ। ਸਤਿਗੁਰੂ ਜੀ ਸੋਚਦੇ ਨੇ ਕਿ ਬਹੁਤ ਸਾਰੀ ਦੁਨੀਆਂ ਦੇ ਵਿੱਚ ਇਹ ਗੱਲ ਪ੍ਰਗਟ ਹੈ।
ਇਹ ਹਾਰ ਜਾਏ ਨੀਕੀ ਨਾ ਸੋਏ, ਹਮ ਦਿਸ਼ਾ ਆਰੋਪੈ ਦੋਸ਼ ਕੋਏ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਜੇਕਰ ਮੈਂ ਇਸ ਵੇਲੇ ਰਾਜੇ ਭੀਮ ਚੰਦ ਦੀ ਮਦਦ ਨਾ ਕੀਤੀ ਤੇ ਫਿਰ ਰਾਜਾ ਹਾਰ ਜਾਵੇਗਾ, ਇਹ ਗੱਲ ਰਤਾ ਵੀ ਚੰਗੀ ਨਹੀਂ ਹੋਵੇਗੀ। ਸਾਰੇ ਦੇ ਸਾਰੇ ਲੋਕ ਮੇਰੇ ਤੇ ਦੋਸ਼ ਅਰਪਣਗੇ ਕਿ ਗੁਰੂ ਨੇ ਆਪਣੇ ਸਾਥੀ ਦੀ ਰਾਜੇ ਭੀਮ ਚੰਦ ਦੀ ਸਹਾਇਤਾ ਕੀਤੀ ਨੇ ਤਾਂ ਰਾਜਾ ਹਾਰ ਗਿਆ।
ਜੈ ਪਾਏ ਜਾਏ ਜਾਂ ਤੇ ਸਹਾਏ, ਗੁਰ ਚੜਨ ਹੇਤ ਕੀਨੋ ਉਪਾਏ।
ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਕਿ ਰਾਜੇ ਭੀਮ ਚੰਦ ਦੀ ਜਿੱਤ ਹੋਵੇ, ਇਸ ਕਰਕੇ ਉਹਦੀ ਸਹਾਇਤਾ ਸਤਿਗੁਰੂ ਜੀ ਕਰਨਾ ਚਾਹੁੰਦੇ ਨੇ।
ਗੁਰ ਚੜਨ ਹੇਤ ਕੀਨੋ ਉਪਾਏ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਯਤਨ ਕੀਤਾ, ਫੌਜ ਨੂੰ ਨਾਲ ਲੈ ਕੇ ਚੜਾਈ ਕਰਨ ਦੀ ਦਲੀਲ ਬਣਾਈ।
ਚਿਤ ਬਿਖੈ ਚੌਂਪ ਚੌਗਣ ਅਦੋਤ, ਹਿਤ ਲਰਨ ਹਿਰਦੈ ਨਹੀਂ ਚਾਹ ਹੋਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੌਂਪ ਜਿਹੜੀ ਹੈ, ਜਿਹੜਾ ਉਤਸ਼ਾਹ ਹੈ ਸਤਿਗੁਰਾਂ ਦੇ ਹਿਰਦੇ ਦੇ ਵਿੱਚ, ਉਹ ਚੌਗਣਾ ਉਸ ਵੇਲੇ ਵੱਧ ਜਾਂਦਾ ਜਦੋਂ ਹੀ ਕੋਈ ਜੰਗ ਦੀ ਗੱਲ ਛੱਡਦੀ ਹੈ।
ਹਿਤ ਲਰਨ ਹਿਰਦੈ ਨਿਤ ਚਾਹ ਹੋਤ,
ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਦੇ ਵਿੱਚ ਹਮੇਸ਼ਾ ਹੀ ਜੰਗ ਦੀ ਬਹੁਤ ਵੱਡੀ ਚਾਹ ਲੱਗੀ ਹੀ ਰਹਿੰਦੀ ਹੈ। ਜਦੋਂ ਜੰਗ ਦੀ ਗੱਲ ਸੁਣੀ ਤੇ ਕਵੀ ਜੀ ਲਿਖਦੇ ਨੇ ਕਿ ਚੌਗਣੀ ਚੌਂਪ ਚੌਗਣਾ ਉਤਸ਼ਾਹ ਸਤਿਗੁਰਾਂ ਦੇ ਮਨ ਦੇ ਵਿੱਚ ਵੱਧ ਗਿਆ।
ਜੇ ਨਿਕਟ ਸੈਲ ਪਤ ਸਕਲ ਜਾਏ, ਰਣ ਹੋਤ ਇੱਕ ਥਾਏ ਤਾਏ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਬਹੁਤ ਸਾਰੇ ਜਿਹੜੇ ਪਹਾੜੀ ਰਾਜੇ ਨੇ ਉਹ ਵੀ ਜੰਗ ਦੇ ਵਿੱਚ ਸ਼ਾਮਲ ਹੋਣਗੇ।
ਰਣ ਹੇਤ ਹੋਤ ਇੱਕ ਥਾਏ ਤਾਏ,
ਭਾਵ ਕਿ ਸਾਰੇ ਦੇ ਸਾਰੇ ਵੈਰੀ ਇਕੱਠੇ ਹੋ ਜਾਣਗੇ।
ਹਮ ਬਿਦਤ ਵੀਰ ਲਖ ਜੰਗ ਧੀਰ, ਕਿਮ ਥਿਰੈ ਤਾਮ ਜਿਮ ਹੋਤ ਪੀਰ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਬਹੁਤੀ ਵੱਡੀ ਸੈਨਾ ਦੇ ਸਾਹਮਣੇ ਅਸੀਂ ਪ੍ਰਗਟ ਹੋਵਾਂਗੇ, ਕਿਉਂਕਿ ਸਾਰੇ ਲੋਕ ਸਾਨੂੰ ਬਹੁਤ ਵੱਡਾ ਸੂਰਮਾ ਕਰਕੇ ਮੰਨਦੇ ਨੇ।
ਕਿਮ ਥਿਰੈ ਤਾਮ ਜਿਮ ਹੋਤ ਪੀਰ,
ਇਸ ਕਰਕੇ ਜੰਗ ਦੇ ਵੇਲੇ ਤੋਂ ਅਸੀਂ ਕਿਸ ਤਰ੍ਹਾਂ ਟਾਲ ਕਰ ਸਕਦੇ ਹਾਂ।
ਭਾਵ ਕੇ ਕਾਰਾਂ ਦੇ ਵਾਂਗ ਮੈਂ ਤੇ ਜੰਗ ਤੋਂ ਡਰਾਂਗਾ ਨਹੀਂ।
ਜੇਕਰ ਰਾਜੇ ਨੇ ਮੰਗ ਕੀਤੀ ਹੈ, ਜੰਗ ਦੇ ਵਾਸਤੇ ਮੰਗ ਕੀਤੀ ਹੈ, ਤੇ ਮੈਂ ਜ਼ਰੂਰ ਜੰਗ ਦੇ ਵਿੱਚ ਸਹਾਇਤਾ ਕਰਾਂਗਾ ਰਾਜੇ ਭੀਮ ਚੰਦ ਦੀ, ਇਹ ਜਾਣ ਕੇ ਕਿਉਂਕਿ ਉਹ ਮੇਰਾ ਮਿੱਤਰ ਵੀ ਹੈ। ਇਸ ਤੋਂ ਇਲਾਵਾ ਦੁਨੀਆ ਵੀ ਮੈਨੂੰ ਨਿੰਦੇਗੀ ਜੇਕਰ ਮੈਂ ਸਹਾਇਤਾ ਨਾ ਕੀਤੀ। ਇਸ ਤਰੀਕੇ ਦੇ ਜਿਹੜੇ ਵਿਚਾਰ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਨਾਲ ਬਣਾਈ।
ਹੱਥ ਜੋੜ ਵਜ਼ੀਰ ਨੇ ਅਰਜ ਕੀਤੀ, ਹੋਣ ਮਾਣਿਆ ਦੇ ਤੁਸੀਂ ਮਾਣ ਗੁਰਜੀ। ਔਖੀ ਬਣੀ ਦਾ ਹਾਲ ਸੁਣਾਇਆ ਸਾਰਾ, ਕਰੋ ਰੱਖਿਆ ਹੋ ਦਇਆਵਾਨ ਗੁਰਜੀ। ਭੀਮ ਚੰਦ ਨੇ ਅਸਾਨੂੰ ਭੇਜਿਆ ਹੈ, ਬੌੜੋ ਚੱਬ ਦੇ ਵਿੱਚ ਮੈਦਾਨ ਗੁਰਜੀ। ਫੜੇ ਚਰਨ ਵਜ਼ੀਰ ਕਰਤਾਰ ਸਿੰਘਾ, ਦਿਆਲ ਹੋ ਗਏ ਭਗਵਾਨ ਗੁਰਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਰਾਜੇ ਭੀਮ ਚੰਦ ਦੇ ਵਜ਼ੀਰ ਨੇ ਸਤਿਗੁਰਾਂ ਦੇ ਚਰਨ ਆਣ ਕੇ ਫੜੇ ਨੇ। ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਰਾਜੇ ਭੀਮ ਚੰਦ ਦੀ ਸਹਾਇਤਾ ਦੇ ਵਾਸਤੇ ਪਹੁੰਚੋ ਰਣ ਮੈਦਾਨ ਦੇ ਵਿੱਚ, ਰਣ ਭੂਮੀ ਦੇ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਦਿਆਲ ਹੋ ਗਏ। ਪਾਪ ਕੇ ਵਜ਼ੀਰ ਦੀ ਆਖੀ ਹੋਈ ਗੱਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਏ। ਇਤਿਆਦ ਬਾਤ ਚਿਤ ਮੈਂ ਵਿਚਾਰ, ਪਿਖ ਦਿਸ਼ ਵਜ਼ੀਰ ਧੀਰਜ ਉਚਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਚਾਰਾਂ ਸਤਿਗੁਰਾਂ ਨੇ ਆਪਣੇ ਮਨ ਦੇ ਨਾਲ ਕੀਤੀਆਂ ਨੇ, ਤੇ ਫਿਰ ਰਾਜੇ ਦੇ ਵਜ਼ੀਰ ਦੇ ਵੱਲ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਕਹੋ ਭੀਮ ਚੰਦ ਕੇ ਸੰਗ ਜਾਏ, ਹਮ ਹੈ ਤਿਆਰ ਪ੍ਰਾਤਹਿ ਸਦਾਏ। ਵਜ਼ੀਰ ਨੂੰ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਰਾਜੇ ਭੀਮ ਚੰਦ ਨੂੰ ਜਾ ਕੇ ਸਾਡੇ ਵੱਲੋਂ ਸੰਦੇਸ਼ਾ ਦੇ, ਅਸੀਂ ਜ਼ਰੂਰ ਰਾਜੇ ਦੀ ਸਹਾਇਤਾ ਕਰਾਂਗੇ। ਹਮ ਹੈ ਤਿਆਰ ਪ੍ਰਾਤਹਿ ਸਦਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਕੱਲ ਨੂੰ ਹੀ ਜੰਗ ਲੜਨ ਦੀ ਤਿਆਰੀ ਕੀਤੀ ਹੋਈ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਵੇਰ ਦੇ ਵੇਲੇ ਮੈਂ ਵੀ ਪੂਰੀ ਤਿਆਰੀ ਕਰਕੇ ਜੰਗੇ ਮੈਦਾਨ ਦੇ ਵਿੱਚ ਪਹੁੰਚ ਜਾਵਾਂਗਾ। ਨਹੀਂ ਕਰੋ ਚਿੰਤ ਲਿਓ ਰਿਪਣ ਜੀਤ, ਨਹੀਂ ਦੇਨ ਦਰਬ ਕੋ ਤਰੋ ਚੀਤ। ਨਾਲ ਹੀ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਹੈ, ਵਜ਼ੀਰ ਨੂੰ ਕਹਿੰਦੇ ਨੇ ਕਿ ਰਾਜੇ ਨੂੰ ਜਾ ਕੇ ਕਹਿ ਦੇ ਕਿ ਕਿਸੇ ਵੀ ਪ੍ਰਕਾਰ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਲਿਹੋ ਰਿਪਣ ਜੀਤ, ਰਾਜੇ ਨੂੰ ਜਾ ਕੇ ਕਹਿ ਦੇ ਕਿ ਆਪਣੇ ਵੈਰੀਆਂ ਤੋਂ ਤੂੰ ਜਿੱਤ ਦੀ ਪ੍ਰਾਪਤੀ ਕਰੇਗਾ। ਨਹੀਂ ਦੇਨ ਦਰਬ ਕੋ ਤਰੋ ਚੀਤ, ਇਸ ਕਰਕੇ ਰਾਜਾ ਭੀਮ ਚੰਦ ਮਾਇਆ ਦੇਣ ਦੀ ਜਿਹੜੀ ਗੱਲ ਹੈ ਉਸ ਨੂੰ ਰਤਾ ਵੀ ਚਿੱਤ ਦੇ ਵਿੱਚ ਧਾਰਨ ਨਾ ਕਰੇ। ਅਬ ਯਸੈ ਦੇਹੁ ਪੁਣ ਔਰ ਆਏ, ਸਭ ਲੇਹ ਦੰਡ ਤੁਜ ਤੇ ਬਣਾਏ। ਵਜ਼ੀਰ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਾ ਕੇ ਰਾਜੇ ਭੀਮ ਚੰਦ ਨੂੰ ਆਖੀ ਕਿ ਜੇਕਰ ਇਸ ਵਾਰੀ ਇਸ ਅਲਫ ਖਾਨ ਨੂੰ ਤਨ ਦਿੱਤਾ ਗਿਆ ਤੇ ਕੱਲ ਨੂੰ ਕੋਈ ਹੋਰ ਆ ਜਾਏਗਾ, ਇਸ ਕਰਕੇ ਇੱਕ ਪ੍ਰਕਾਰ ਦਾ ਇਹ ਰਸਤਾ ਹੀ ਬਣ ਜਾਏਗਾ, ਫਿਰ ਸਾਰੇ ਦੇ ਸਾਰੇ ਦੰਡ ਦਾ ਧਨ ਵਸੂਲ ਕਰਿਆ ਕਰਨਗੇ। ਇਸ ਕਰਕੇ ਭਾਵੇਂ ਕੁਝ ਵੀ ਕਰਨਾ ਪਵੇ ਉਸ ਨੂੰ ਜਾ ਕੇ ਆਖੇ ਕਿ ਧਨ ਨਹੀਂ ਦੇਣਾ। ਸ਼ਤਰਨ ਸੰਗ ਤਨ ਪੂਮ ਹੇਤ, ਸ਼ਤਰੀਨ ਕਾਮ ਲਰ ਜੰਗ ਖੇਤ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੰਗ ਖੇਤ ਦੇ ਵਿੱਚ ਲੜਨਾ ਧਨ ਤੇ ਭੂਮੀ ਦੇ ਵਾਸਤੇ ਇਹ ਛਤਰੀ ਦਾ ਕੰਮ ਹੈ, ਇਸ ਕਰਕੇ ਰਾਜੇ ਨੂੰ ਕਹਿ ਕਿ ਤੂੰ ਉਹਨਾਂ ਦੀ ਗੱਲ ਨੂੰ ਪ੍ਰਵਾਨ ਨਹੀਂ ਕਰਨਾ। ਪ੍ਰਿਯ ਪ੍ਰਾਣ ਜਾਣ ਗੀਤ ਦੀ ਡਰੰਤ, ਉਪਹਾਸ ਹਾਂ ਅਪਵਾਦਵੰਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਆਪਣੇ ਪ੍ਰਾਣਾਂ ਨੂੰ ਪਿਆਰਾ ਕਰਦੇ ਨੇ ਉਹ ਕਾਇਰ ਹੁੰਦੇ ਨੇ, ਜਿਹੜੇ ਕਿ ਡਰਪੋਕ ਹੁੰਦੇ ਨੇ, ਭਾਵ ਕਿ ਜਿਉਂਦਿਆਂ ਹੀ ਹਾਸੀ ਯੋਗ ਤੇ ਨਿੰਦਿਆ ਲੈਣ ਵਾਲਾ ਉਹ ਆਦਮੀ ਹੋ ਜਾਂਦਾ ਜਿਹੜਾ ਕਿ ਰਣਭੂਮੀ ਤੋਂ ਮੂੰਹ ਮੋੜਦਾ। ਪਰ ਲੋਕ ਵੇਖੈ ਗਤ ਨਹਿਣ ਆਚ, ਜਾਂ ਤੇ ਸੁਜਾਨ ਸੰਗਰਾਮ ਬਾਂਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਜ਼ੀਰ ਨੂੰ ਕਹਿੰਦੇ ਨੇ ਇਸ ਕਰਕੇ ਰਾਜੇ ਨੂੰ ਜਾ ਕੇ ਸੰਦੇਸ਼ਾ ਸਾਡੇ ਵੱਲੋਂ ਦੇਵੇ ਕਿ ਇਸ ਲੋਕ ਦੇ ਵਿੱਚ ਨਿੰਦਿਆ ਹੁੰਦੀ ਹੈ, ਜਦੋਂ ਦੂਸਰੇ ਲੋਕ ਦੇ ਵਿੱਚ ਪਹੁੰਚਦਾ ਉੱਥੇ ਵੀ ਚੰਗੀ ਜਗ੍ਹਾ ਉਸ ਨੂੰ ਪ੍ਰਾਪਤ ਨਹੀਂ ਹੁੰਦੀ, ਜਿਹੜਾ ਕਾਇਰ ਬਣ ਕੇ ਵੈਰੀ ਤੋਂ ਡਰ ਜਾਂਦਾ। ਜਾਂ ਤੇ ਸੁਜਾਨ ਸੰਗਰਾਮ ਬਾਂਚ, ਇਸ ਕਰਕੇ ਜਾ ਕੇ ਰਾਜੇ ਭੀਮ ਚੰਦ ਨੂੰ ਆਖੇ ਕਿ ਤੂੰ ਤੇ ਸੁਜਾਨ ਹੈ, ਤੂੰ ਤੇ ਬੜਾ ਸਿਆਣਾ ਹੈ, ਇਸ ਕਰਕੇ ਸੰਗਰਾਮ ਦੀ ਆਸ਼ਾ ਕਰ, ਭਾਵ ਕੇ ਜੰਗ ਲੜ। ਸੁਣ ਕੈ ਵਜ਼ੀਰ ਆਨੰਦ ਪਾਏ, ਕਰ ਬੰਦ ਬੰਧਨ ਕੀਨ ਪਾਏ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ ਕਿ ਬਿਲਕੁਲ ਵੀ ਈਨ ਨਹੀਂ ਮੰਨਣੀ, ਮੈਂ ਰਾਜੇ ਭੀਮ ਚੰਦ ਦੀ ਸਹਾਇਤਾ ਜ਼ਰੂਰ ਆਣ ਕੇ ਕਰਾਂਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਇਸ ਤਰ੍ਹਾਂ ਦੇ ਬਚਨਾਂ ਨੂੰ ਸੁਣ ਕੇ ਰਾਜੇ ਭੀਮ ਚੰਦ ਦਾ ਵਜ਼ੀਰ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਤੇ ਜਾਣ ਦੇ ਲਈ ਤਿਆਰ ਹੋਏ। ਤਾਰੇ ਅਦ ਕਸ਼ੀ ਗਰਤਾ ਗਯੋ ਤਾਏ, ਨਿਪ ਭੀਮ ਚੰਦ ਕੋ ਸਭ ਸੁਨਾਏ। ਤੀਰੀ ਨੂੰ ਧਾਰਨ ਕਰਕੇ ਬੜੀ ਹੀ ਸ਼ੀਘਰਤਾ ਦੇ ਨਾਲ, ਬੜੀ ਹੀ ਕਾਹਲੀ ਦੇ ਨਾਲ ਰਾਜੇ ਭੀਮ ਚੰਦ ਦਾ ਵਜ਼ੀਰ ਮੁੜ ਕੇ ਰਾਜੇ ਦੇ ਕੋਲ ਪਹੁੰਚਿਆ ਤੇ ਜੋ ਸਤਿਗੁਰਾਂ ਨੇ ਬਚਨ ਕੀਤੇ ਸੀ ਉਹ ਰਾਜੇ ਨੂੰ ਆਣ ਕੇ ਸੁਣਾਏ।
गौर कहियो वाक रणजीत तो है नहीं मिटो सुजस सब माहे हो हे।
राजे भीमचंद दा वजीर राजे नूं कहिंदा कि सतगुरां ने बचन कीता है, उन्हां ने अपने मुख तो बचन कीता है रणजीत तो है कि राजे भीमचंद दी जित होवेगी मैदाने जंग दे विच, नहीं मिटो सुजस सब माहे हो हे। इस तो इलावा सतगुरां ने यह भी वचन कीता है कि कदे भी रण तो जंग तो टलना नहीं है, साडी जित होवेगी ते सारयां दे विच बहुत वड्डा राजे दा जस फैलेगा।
उठ कै प्रभात असवार आप पहुंचाए प्रभु गण शतर खाप।
वजीर कहिंदा कि सतगुरां ने आख्या कि सवेर होण दे नाल ही मैं रण भूमि दे विच पहुंच के राजे भीमचंद दी सहायता करांगा, जिन्ने भी वैरी होणगे उन्हां सारयां दा खात्मा कर दिता जाएगा।
सुन भीमचंद किया हरख पूर लीनो बटोर दल महद सूर।
कवि संतोख सिंह जी लिखते ने कि जदों सतगुरां दे कीते हुए बचन वजीर तो सुने राजा भीमचंद भी बहुत प्रसन्न होया, खुशी दे नाल उन्हें फिर जंग लड़न की तैयारी शुरू कर दिती है, बहुत वड्डे वड्डे दल दे सूरमे इकट्ठे किते।
दुंदब बजाए तैयारी सोकीन चढ़ चलियो सहायक संग लीन।
कवि संतोख सिंह जी लिखते ने कि रात नूं बतीत करके अगली ही सवेर जेड़ा नगारा सी जोर दे नाल खड़का दिता गया, सारे दे सारे तैयारी वट गए ने। चढ़ चलियो सहायक संग लेन पाव के राजा भीमचंद चढ़ाई करके चल पिया है अपने नाल दे सारे सहायकां नूं नाल लेके।
अब सुनो नाम तिनके पनंत जे चले साथ पाटियो जवंत।
ग्रंथाकार भाई संतोख सिंह जी लिखते ने कि हे श्रोता जनो हुण तुसी उन्हां सूरमियां दे नावां नूं सुनो कि जेड़े राजे भीमचंद दी सहायता दे वास्ते उस दे नाल गए सन।
राम सिंह जसवारिया लैन ज संग सिपाहे पृथ्वी चंद डडवारिया जे चित जंग उमाहे।
कवि संतोख सिंह जी लिखते ने कि राम सिंह जसवालिया बहुती सारी फौज नू ना लेके राजे भीमचंद दी सहायता दे वास्ते गया है, इस तों इलावा डडवारिया रस दा मालिक पृथ्वी चंद ओ भी जंग दे विच उमा दे नाल पहुंचना चाहुंदा है।
अपर चढ़ो जस रोटिया नाम कह सुख देव भीम चंद के हित करन चले जंग लख पेव।
ग्रंथाकार भाई संतोख सिंह जी लिखते ने इस तो इलावा जिस रोटिया रस दा जरा मालिक है ओ भी राजे भीमचंद दे नाल गया है जिसका नाम है सुखदेव। इस तरीके दे नाल ऐसे जिहड़े राजे ने ओ राजे भीमचंद दी सहायता दे वास्ते नाल जंग लड़न दे वास्ते चल पए। कवि जी अपने इस अध्याय दी इत्थे समाप्ति करके अगले नवे अध्याय दा प्रारंभ कर दे।
पए शगन सब जीत के भीमचंद आनंद गुलकां और बरूद बहु दे कर ब्रीरन ब्रिंद।
कवि संतोख सिंह जी लिखते ने कि राजे भीमचंद दी जदों सेना चली है ते बहुत वधिया शगन होए ने, जिन्हां शगनां नूं देख के राजा भीमचंद बड़ा प्रसन्न होया।
गुलकां और बरूद बहुत देकर बीरन ब्रिंद
पाव के बहुतियां सारियां गोलियां ते बहुता सारा बरूद अपने सूरमियां नूं वरता दिता गया।
चढ़ो दे नगारा अगाऊ पधारा चले वीर माने तरे शत्र पानी।
कवि संतोख सिंह जी लिखते ने कि नगारे नूं जोर दे नाल खड़काया गया ते राजा भीमचंद सेना नूं नाल लैके अगे वधिया। बहुत वड्डे वड्डे जिहड़े सूरमे ने जिन्हां नूं अपणियां भुजावां दे उत्ते अपने बल दे उत्ते बड़ा माण है ओ हथियारां नूं धारण करके जा रहे ने।
तो फंगे संभारी पने मार मारी ਨਦਾਉਣ ਪਹੁੰਚੇ ਰਿਪੂਥਾਣ ਉੱਚੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੰਦੂਕਾਂ ਨੂੰ ਸੰਭਾਲਿਆ ਹੈ ਤੇ ਮਾਰ ਲੋ ਕਰਨ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਸੂਰਮਿਆਂ ਦੇ ਮੂੰਹਾਂ ਦੇ ਵਿੱਚੋਂ ਨਿਕਲਿਆ ਨੇ। ਨਦਾਉਣ ਪਹੁੰਚੇ, ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਸੈਨਾ ਨਦਾਉਣ ਦੇ ਵਿੱਚ ਪਹੁੰਚ ਗਈ ਹੈ। ਰਿਪੂ ਥਾਣ ਉੱਚੇ, ਪਰ ਅੱਗੇ ਜਾ ਕੇ ਕੀ ਦੇਖਿਆ ਕਿ ਜਿਹੜੇ ਵੈਰੀ ਨੇ ਉਹਨਾਂ ਨੇ ਇੱਕ ਉੱਚੀ ਜਗ੍ਹਾ ਨੂੰ ਮੱਲਿਆ ਹੋਇਆ।
ਕਰਿਓ ਕੇਰ ਬਾਰਾ ਬਡੋ ਕਾਠ ਡਾਰਾ, ਦੜੰਗ ਦੁਰਗ ਜੈਸੇ ਬਚੇ ਬੀਚ ਤੈਸੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀਆਂ ਨੇ ਉੱਚੀ ਜਗ੍ਹਾ ਨੂੰ ਮੱਲਿਆ ਹੋਇਆ ਤੇ ਕਾਠ ਦਾ ਲੱਕੜ ਦਾ ਇੱਕ ਕਿਲੇ ਵਰਗਾ ਵਾੜਾ ਉਹਨਾਂ ਨੇ ਆਪਣੇ ਆਸਰੇ ਦੇ ਵਾਸਤੇ ਬਣਾਇਆ ਹੋਇਆ ਤੇ ਸਾਰੇ ਉਸ ਲੱਕੜ ਦੇ ਬਣੇ ਹੋਏ ਮਾਨੋ ਕੇ ਵਾੜੇ ਦੇ ਅੰਦਰ ਟਿਕੇ ਹੋਏ ਨੇ ਤਾਂ ਕਿ ਉਹਨਾਂ ਦਾ ਕੋਈ ਨੁਕਸਾਨ ਕਰ ਨਾ ਸਕੇ।
ਸਰੰਗ ਚਾਪ ਸੰਗਾ ਕਸੀ ਹੈ ਤੁਫੰਗਾ, ਕਰਾਂਗੇ ਲੜਾਈ ਸੋ ਤਿਆਰੀ ਬਣਾਈ।
ਕਿਰਪਾਲ ਕਟੋਚੀਏ ਨੇ ਤੇ ਦੂਸਰੇ ਪਾਸੇ ਅਲਫ ਖਾਨ ਨੇ, ਇਹਨਾਂ ਦੋਵਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਧਨਸ਼ਾਂ ਦੇ ਵਿੱਚ ਇਹਨਾਂ ਦੇ ਸੂਰਮਿਆਂ ਨੇ ਤੀਰਾਂ ਨੂੰ ਰੱਖਿਆ ਹੋਇਆ, ਬੰਦੂਕਾਂ ਨੂੰ ਬਿਲਕੁਲ ਤਿਆਰ ਕਰਕੇ ਰੱਖਿਆ ਹੋਇਆ। ਇਹਨਾਂ ਨੇ ਸੋਚ ਸੋਚੀ ਹੋਈ ਹੈ, ਕਰਾਂਗੇ ਲੜਾਈ ਭਾਵ ਕੇ ਜਦੋਂ ਆਵੇਗਾ ਰਾਜਾ ਭੀਮ ਚੰਦ ਲਾਗੇ ਤੇ ਫਿਰ ਲੜਾਈ ਕਰਾਂਗੇ। ਪੂਰੀ ਤਿਆਰੀ ਕਰਕੇ ਉਹ ਬੈਠੇ ਨੇ।
ਟੁਕੈ ਨੇਰ ਜੋਈ ਹੱਥੈ ਛੋਰ ਸੋਈ, ਬਜਾਵੇਂ ਨਗਾਰੇ ਕਯੋ ਬਾਰ ਟਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਲਫ ਖਾਨ ਨੇ ਤੇ ਕਿਰਪਾਲ ਕਟੋਚੀ ਨੇ ਸੋਚਿਆ ਹੋਇਆ ਕਿ ਜਦੋਂ ਹੀ ਵਾੜੇ ਦੇ ਲਾਗੇ ਵੈਰੀ ਟੁਕਣਗੇ ਤੇ ਫੇਰ ਬੰਦੂਕਾਂ ਦਾ ਤੇ ਤੀਰਾਂ ਦਾ ਵਾਰ ਕਰਕੇ ਉਹਨਾਂ ਨੂੰ ਮਾਰਿਆ ਜਾਵੇਗਾ।
ਬਜਾਵੇਂ ਨਗਾਰੇ ਕਯੋ ਬਾਰ ਟਾਰੇ,
ਭਾਵ ਕੇ ਵਾੜੇ ਦਾ ਉਹਨਾਂ ਨੇ ਇੱਕ ਓਟ ਆਸਰਾ ਤੱਕਿਆ ਹੋਇਆ ਤੇ ਨਗਾਰੇ ਦੋਵਾਂ ਪਾਸਿਆਂ ਤੋਂ ਖੜਕੇ ਜਦੋਂ ਰਾਜੇ ਭੀਮ ਚੰਦ ਦੀ ਸੈਨਾ ਦੇ ਲਾਗੇ ਪਹੁੰਚ ਗਏ।
ਗਯੋ ਭੀਮ ਚੰਦ ਪਿਖਿਓ ਬ੍ਰਿੰਦ ਬ੍ਰਿੰਦ, ਥਿਰਿਓ ਥਾਣੀ ਉੱਚੇ ਖਰੇ ਕਾਠ ਮੂਚੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜਾ ਭੀਮ ਚੰਦ ਲਾਗੇ ਪਹੁੰਚਿਆ ਤੇ ਕੀ ਦੇਖਿਆ ਉਸਨੇ ਕਿ ਇਹਨਾਂ ਨੇ ਤੇ ਲੱਕੜ ਦੀ ਓਟ ਧਾਰਨ ਕੀਤੀ ਹੋਈ ਹੈ ਤੇ ਸਾਰੇ ਉਸ ਵਾੜੇ ਦੇ ਅੰਦਰ ਹੀ ਟਿਕੇ ਹੋਏ ਨੇ। ਸੋਚਿਆ ਵਿਚਾਰਿਆ ਕਿ ਵੈਰੀ ਤੇ ਉੱਚੀ ਜਗ੍ਹਾ ਦੇ ਉੱਤੇ ਸਥਿਰ ਹੈ।
ਕਰੀ ਓਟ ਮੋਟੀ ਲਗੇ ਨਾ ਚੋਟੀ, ਤਉ ਹੋਏ ਅੱਗੇ ਪਲੀ ਤੇ ਸੋਦਾਗੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਭੀਮ ਚੰਦ ਨੇ ਦੇਖਿਆ ਹੈ ਕਿ ਮੇਰੇ ਵੈਰੀਆਂ ਨੇ ਬਹੁਤ ਲੱਕੜ ਦੀ ਮੋਟੀ ਜਿਹੜੀ ਓਟ ਹੈ, ਜਿਹੜਾ ਆਸਰਾ ਹੈ, ਉਹਨੂੰ ਧਾਰਨ ਕੀਤਾ ਹੈ। ਲਗੇ ਨਾ ਹੀ ਚੋਟੀ, ਭਾਵ ਕੇ ਸਾਡੇ ਵੱਲੋਂ ਉਹਨਾਂ ਨੂੰ ਕੋਈ ਚੋਟ ਨਾ ਲੱਗੇ, ਇਸ ਕਰਕੇ ਉਹਨਾਂ ਨੇ ਲੱਕੜ ਦਾ ਵਾੜਾ ਅੱਗੇ ਬਣਾਇਆ ਹੋਇਆ। ਤਉ ਹੋਏ ਅੱਗੇ, ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਅੱਗੇ ਵਧਿਆ ਹੈ। ਪਲੀਤੇ ਸੋਦਾਗੇ, ਬੰਦੂਕਾਂ ਨੂੰ ਚਲਾਉਣ ਦੇ ਵਾਸਤੇ ਪਲੀਤੇ ਲਾਏ।
ਛੁੱਟੀ ਬ੍ਰਿੰਦ ਗੋਰੀ ਗਈ ਬਾਰੀ ਓਰੀ, ਲਗੈ ਕਾਠ ਮਾਹੀ ਮਰੈ ਛਤਰ ਨਾਹੀ।
ਰਾਜੇ ਭੀਮ ਚੰਦ ਨੇ ਹਮਲਾ ਕਰ ਦਿੱਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਗਈਆਂ, ਜਿਹੜੀਆਂ ਚਲਾਈਆਂ ਹੋਈਆਂ ਗੋਲੀਆਂ ਉਸ ਲੱਕੜ ਦੀ ਵਾੜ ਦੇ ਉੱਤੇ ਜਾ ਕੇ ਲੱਗੀਆਂ ਨੇ, ਪਰ ਕਵੀ ਜੀ ਲਿਖਦੇ ਨੇ ਕਿ ਵੈਰੀਆਂ ਦਾ ਨਾਸ ਹੋ ਨਾ ਸਕਿਆ, ਲੱਕੜ ਦੇ ਵਾੜੇ ਦੇ ਵਿੱਚ ਹੀ ਉਹ ਗੋਲੀਆਂ ਰੁਕ ਕੇ ਰਹਿ ਗਈਆਂ।
ਕਿਰਪਾਲ ਕਟੋਚੀ ਤੁਫੰਗਾਨ ਮੋਚੀ, ਛੁੱਟੈ ਤੀਰ ਗੋਰੀ ਸੋਯੰਗਾਨ ਫੋਰੀ।
ਦੂਸਰੇ ਪਾਸਿਓ ਵਾੜੇ ਦੇ ਵਿੱਚੋਂ ਕਿਰਪਾਲ ਕਟੋਚੀ ਨੇ ਹੁਕਮ ਕਰਕੇ ਬਹੁਤੀਆਂ ਬੰਦੂਕਾਂ ਨੂੰ ਚਲਵਾਇਆ ਹੈ ਤੇ ਬਹੁਤੇ ਸਾਰੇ ਤੀਰਾਂ ਦਾ ਵਾਰ ਵੀ ਕੀਤਾ ਗਿਆ। ਜਿਨ੍ਹਾਂ ਚੱਲੇ ਹੋਏ ਤੀਰਾਂ ਨੇ ਤੇ ਗੋਲੀਆਂ ਨੇ ਰਾਜੇ ਭੀਮ ਚੰਦ ਦੇ ਬਹੁਤ ਸਾਰੇ ਸੂਰਮਿਆਂ ਦਾ ਨਾਸ ਕਰ ਦਿੱਤਾ।
ਰਣ ਰੰਗ ਹੋਵਾ ਦੂਹਰ ਜੋਵਾ, ਪਨਿਓ ਭੀਮ ਚੰਦ ਮਿਲਿਓ ਬੀਰ ਬ੍ਰਿੰਦ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਾੜਾ ਰਣ ਦਾ ਰੰਗ ਮੱਚ ਗਿਆ ਹੈ, ਦੂਹਰ ਜੋਵਾ ਦੋਵਾਂ ਪਾਸਿਓ ਤੋਂ ਬਹੁਤ ਜੋਸ਼ ਵਧਿਆ ਹੋਇਆ।
ਪਨਿਓ ਭੀਮ ਚੰਦ ਮਿਲਿਓ ਬੀਰ ਬ੍ਰਿੰਦ,
ਉਸ ਵੇਲੇ ਰਾਜਾ ਭੀਮ ਚੰਦ ਕਹਿੰਦਾ ਹੈ ਕਿ ਮਿਲੋ ਸਾਰੇ ਦੇ ਸਾਰੇ ਸੂਰਮਿਓ ਇਕੱਠੇ ਹੋ ਜਾਓ।
ਕਰੋ ਹੇਲ ਤਾਇਆ ਚੜੋ ਉੱਚ ਥਾਇਆ, ਲਿਜੈ ਮਾਰ ਬਾਰਾ ਹਥਿਆਰੇ ਸਵਾਰਾ।
ਰਾਜੇ ਭੀਮ ਚੰਦ ਨੇ ਆਪਣਿਆਂ ਸੂਰਮਿਆਂ ਨੂੰ ਹੱਲਾ ਸ਼ੇਰੀ ਦਿੱਤੀ ਹੈ ਕਿ ਦੂਰੋਂ ਖੜੇ ਹੋ ਕੇ ਜੇਕਰ ਗੋਲੀਆਂ ਚਲਾਵਾਂਗੇ ਅਸੀਂ ਵੈਰੀਆਂ ਦਾ ਕੁਝ ਵਿਗਾੜ ਨਹੀਂ ਸਕਦੇ, ਇਸ ਕਰਕੇ ਜ਼ੋਰ ਦੇ ਨਾਲ ਹੱਲਾ ਕਰੋ ਤੇ ਉੱਪਰ ਉੱਚੀ ਜਗ੍ਹਾ ਤੇ ਚੜ੍ਹਨ ਦੀ ਕੋਸ਼ਿਸ਼ ਕਰੋ ਤਾਂ ਕਿ ਉੱਤੇ ਜਾ ਕੇ ਇਹਨਾਂ ਦੇ ਵਾੜੇ ਦੇ ਵਿੱਚ ਵੜਿਆ ਜਾ ਸਕੇ, ਤਾਂ ਹੀ ਸਾਡਾ ਕਾਰਜ ਸਹੁਰੇਗਾ। ਪਿਖੋ ਠਾਂਡ ਕੈਸੇ ਹੱਥੋਂ ਕਿਉਂ ਨਾ ਐਸੇ, ਸੁਣਿਓ ਬ੍ਰਿੰਦ ਬੀਰਾਂ ਤੋਂ ਫੰਗਾਂ ਤੀਰਾਂ। ਰਾਜਾ ਭੀਮ ਚੰਦ ਕਹਿੰਦਾ ਕਿ ਖੜੇ ਹੋ ਕੇ ਕੀ ਦੇਖਦੇ ਹੋ, ਵੱਡਾ ਹੱਲਾ ਕਰੋ ਤੇ ਤੁਸੀਂ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰੋ। ਕਵੀ ਜੀ ਲਿਖਦੇ ਨੇ ਕਿ ਰਾਜੇ ਦੀ ਲਲਕਾਰ ਨੂੰ ਸੁਣ ਕੇ ਫਿਰ ਸੂਰਮਿਆਂ ਨੇ ਆਪਣੇ ਆਪ ਦੀ ਸੰਭਾਲ ਕੀਤੀ ਹੈ, ਬਹੁਤਿਆਂ ਸਾਰਿਆਂ ਤੀਰਾਂ ਨੂੰ ਤੇ ਗੋਲੀਆਂ ਨੂੰ ਸੰਭਾਲਿਆ। ਪ੍ਰਹਾਰੇ ਸਮੂਹ ਦਈ ਦੀ ਹਹੂਹ, ਚਲੇ ਬਾਰ ਨੇਰੇ ਚਹੂ ਓਰ ਕੇਰੇ। ਤੀਰਾਂ ਦਾ ਤੇ ਗੋਲੀਆਂ ਦਾ ਬਹੁਤਾ ਸਾਰਾ ਪ੍ਰਹਾਰ ਕੀਤਾ ਤੇ ਫੇਰ ਹੱਲਾ ਸ਼ੇਰੀ ਦੇ ਨਾਲ ਉੱਪਰ ਨੂੰ ਚੜ੍ਹਨਾ ਰਾਜੇ ਭੀਮ ਚੰਦ ਦੇ ਸੈਨਿਕਾਂ ਨੇ ਸ਼ੁਰੂ ਕਰ ਦਿੱਤਾ ਹੈ। ਚਲੇ ਬਾਰ ਨੇਰੇ ਚਹੂ ਓਰ ਘੇਰੇ, ਭਾਵ ਕਿ ਉਸ ਲੱਕੜ ਦੇ ਵਾੜੇ ਦੇ ਤੱਕ ਪਹੁੰਚਣਾ ਚਾਹੁੰਦੇ ਨੇ, ਚਾਰੇ ਪਾਸਿਓਂ ਘੇਰੇ ਦੇ ਵਿੱਚ ਹੋ ਕੇ ਅੱਗੇ ਵਧੇ। ਕੜਾ ਕਾੜ ਗੋਰੀ ਛੁੱਟੀ ਦੌਣੇ ਔਰੀ, ਬਿਲੋਕੇ ਕਿਰਪਾਲੰਗ ਭਏ ਆਲ ਬਾਲੰਗ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੜਾ ਕਾੜ ਦੀ ਆਵਾਜ਼ ਦੇ ਨਾਲ ਬਹੁਤੀਆਂ ਸਾਰੀਆਂ ਦੋਵਾਂ ਪਾਸਿਓਂ ਤੋਂ ਬੰਦੂਕਾਂ ਚੱਲੀਆਂ ਨੇ। ਉਸ ਵੇਲੇ ਰਾਜੇ ਕਿਰਪਾਲ ਨੇ ਦੇਖਿਆ ਕਿ ਰਾਜੇ ਭੀਮ ਚੰਦ ਦੇ ਜਿਹੜੇ ਸੈਨਿਕ ਨੇ ਉੱਤੇ ਉੱਪਰ ਨੂੰ ਚੜ੍ਹਨ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਨੇ। ਟੁਕੇ ਆਏ ਨੇਰੇ ਕਹਿਓ ਤਾਂ ਬੇਰੇ, ਕਹਾ ਵੀਰ ਦੇਖੋ ਸਮੀਪੀ ਬਸ਼ੇਖੋ। ਜਦੋਂ ਰਾਜੇ ਭੀਮ ਚੰਦ ਦੇ ਸੈਨਿਕ ਵਾੜੇ ਦੇ ਬਹੁਤ ਹੀ ਜ਼ਿਆਦਾ ਲਾਗੇ ਪਹੁੰਚ ਗਏ, ਉਸ ਵੇਲੇ ਕਿਰਪਾਲ ਕਟੋਚੀਏ ਨੇ ਆਪਣੇ ਸੂਰਮੇ ਨੇ ਆਖਿਆ, ਕਹਾ ਵੀਰ ਦੇਖੋ, ਹੇ ਸੂਰਮਿਓ ਕੀ ਦੇਖ ਰਹੇ ਹੋ, ਸਮੀਪੀ ਬਸ਼ੇਖੇ ਵੈਰੀ ਤੇ ਬਹੁਤ ਹੀ ਜ਼ਿਆਦਾ ਵਾੜੇ ਦੇ ਲਾਗੇ ਆ ਪਹੁੰਚੇ ਨੇ। ਤਜੋ ਕਿਉਂ ਨਾ ਗੋਰੀ ਰਿਪੂ ਅੰਗ ਫੋਰੀ, ਕਿਰਪਾਨ ਚਲਾਵੋ ਪ੍ਰਹਾਰੋ ਹਟਾਵੋ। ਕਹਿੰਦਾ ਕਿ ਤੁਸੀਂ ਦੇਖ ਕੀ ਰਹੇ ਹੋ, ਤੁਸੀਂ ਗੋਲੀਆਂ ਨੂੰ ਛੱਡੋ ਜਿਹੜੀਆਂ ਗੋਲੀਆਂ ਵੈਰੀਆਂ ਦੇ ਅੰਗਾਂ ਨੂੰ ਤੋੜ ਦੇਣ, ਇਸ ਤੋਂ ਇਲਾਵਾ ਜੇਕਰ ਹੋ ਸਕਦਾ ਤੇ ਕਿਰਪਾਨਾਂ ਦਾ ਵਾਰ ਵੀ ਕਰੋ ਤੇ ਪ੍ਰਹਾਰ ਕਰਕੇ ਵੈਰੀਆਂ ਨੂੰ ਪਿਛਾਂ ਮੋੜੋ। ਪਿਖਿਓ ਹੇਲ ਮੇਲਾ ਚਹਿਰੇਲ ਪੇਲਾ, ਤਜੈ ਬਾਰ ਆਏ ਤੂਫੰਗ ਚਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਦਾ ਹਮਲਾ ਜਦੋਂ ਬਹੁਤ ਜ਼ਿਆਦਾ ਲਾਗੇ ਪਹੁੰਚ ਗਿਆ, ਉਸ ਵੇਲੇ ਬਹੁਤ ਹੀ ਜ਼ਿਆਦਾ ਮਾਰ ਕੇ ਜਿਹੜੇ ਮੂੰਹ ਨੇ ਉਹ ਪਿੱਛੇ ਨੂੰ ਤਕਾ ਦਿੱਤੇ ਨੇ ਰਾਜੇ ਭੀਮ ਚੰਦ ਦੀ ਸੈਨਾ ਦੇ। ਤਜੈ ਬਾਰ ਆਏ ਤੂਫੰਗਾਂ ਚਲਾਏ, ਰਾਜੇ ਭੀਮ ਚੰਦ ਦੇ ਕਈ ਵੈਰੀਆਂ ਨੇ ਵਾੜੇ ਦੇ ਵਿੱਚੋਂ ਬਾਹਰ ਆਣ ਕੇ ਬਹੁਤੀਆਂ ਸਾਰੀਆਂ ਬੰਦੂਕਾਂ ਦਾ ਵਾਰ ਕੀਤਾ। ਦੜਾ ਦੜ ਗੇਰੇ ਹਤੇ ਤੁੰਡ ਫੇਰੇ, ਨਹੀਂ ਜਾਤ ਆਗੇ ਵੱਡੇ ਘਾਵ ਲਾਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੜਾ ਦਾੜ ਕਰਦੇ ਹੋਏ ਰਾਜੇ ਭੀਮ ਚੰਦ ਦੇ ਸੂਰਮੇ ਧਰਤੀ ਦੇ ਉੱਤੇ ਡਿੱਗ ਪਏ ਨੇ। ਨਹੀਂ ਜਾਤ ਆਗੇ ਵੱਡੇ ਘਾਵ ਲਾਗੇ, ਹੁਣ ਸਾਰੀ ਰਾਜੇ ਭੀਮ ਚੰਦ ਦੀ ਸੈਨਾ ਬਹੁਤੀ ਜ਼ਿਆਦਾ ਡਰ ਗਈ ਹੈ, ਜਿਹੜੀ ਕਿ ਅੱਗੇ ਵਧਣ ਦੀ ਹੁਣ ਕੋਸ਼ਿਸ਼ ਨਹੀਂ ਕਰ ਰਹੀ, ਕਿਉਂਕਿ ਬਹੁਤੇ ਸਾਰੇ ਕਈਆਂ ਨੂੰ ਜ਼ਖਮ ਵੀ ਲੱਗੇ ਨੇ, ਘਾਇਲ ਵੀ ਹੋਏ ਨੇ ਤੇ ਬਹੁਤ ਸਾਰੇ ਮਰ ਵੀ ਗਏ ਨੇ। ਹੁਣ ਰਾਜੇ ਭੀਮ ਚੰਦ ਦੀ ਜਿਹੜੀ ਸੈਨਾ ਹੈ ਦਲੇਰੀ ਨੂੰ ਛੱਡ ਰਹੀ ਹੈ, ਅੱਗੇ ਜਾਣੋ ਨਾ ਕਰ ਰਹੀ ਹੈ। ਇਸ ਤਰੀਕੇ ਦੇ ਨਾਲ ਯੁੱਧ ਅਜੇ ਜਾਰੀ ਹੈ, ਸੋ ਸਮੇਂ ਦੀ ਸਮਾਪਤੀ ਹੈ ਕਿਸ ਤਰੀਕੇ ਦੇ ਨਾਲ ਇਹ ਯੁੱਧ ਸੰਪੂਰਨ ਹੋਵੇਗਾ, ਪੂਰਾ ਹੋਵੇਗਾ। ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਨੂੰ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਨਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁੰਨ ਦਵਾਦਸ ਗੁਰਿੰਦ ਕਉ ਮੇਰੀ ਹੈ ਪਰਨਾਮ।